एक ओंकार सपना कर्ता पुरुष निर्भव निर्वैर काल मूर्त अजूनी सैभं गुरु प्रसाद सर्वशील ममंगशीलं सर्व पावने मम पावनं सर्वकर्तव्ये ममंकर्ता नानक लेप छेप नालपियते। सन्माननीय गुरु रूप सत्संग जीओ, गुरबाणी विचार आरंभ करा। पेशतर सनेमर गुरुदेव की फतेह प्रवान करने। वाहिगुरु जी का खालसा, वाहिगुरु जी की फतेह। इस वक्त जो सदगुरु ने ख्याल बख्शे ने थोड़े जिया समय च, वह मैं थोड़े सामने रखने की निमाणी कोशिश कर रहा हूं। दो पंक्तियां नूं आधार बना के, है हजूर कत दूर बतावो, दुंदर बांधो सुंदर पावो। पंक्तियां मैं फिर दोहरावां, है हजूर कत दूर बतावो, दुंदर बांधो सुंदर पावो। दूर क्यों कहंदे हो? जगत विच जो कुछ भी सानू मिलता है, एक दिन बिछड़दा है। कुछ भी मिले, दूर क्यों जाइए? तन मिलता है, तन भी बिछड़ जाता है। मां बाप मिलते हैं, बिछड़ जाते हैं। परिवार के संबंध बनते हैं, टूट जाते हैं। और इस तरह यार दोस्त मिलते हैं, मित्र मिलते हैं, संबंधी मिलते हैं, आखिर बिछड़ देना। या असी विछड़ते हैं या वह विछड़ते हैं, वारी वारी सब का विछोड़ा आता है। पातशाह की बाणी कहती है, एक सदी भी मिलिया होया, जन्म तो मिलिया होया, तो कभी बिछड़िया भी नहीं, लेकिन उसका पता नहीं है, बोध नहीं है। सत्संग का मतलब इन्ना है, सानू उसकी समझ आ जाए जो कभी बिछड़ता ही नहीं। सानू उसकी समझ आ जाए जो सब थां ते है। हर जगह मनुख का परिवार नहीं है, हर जगह मनुख के मित्र नहीं है, हर जगह मनुख का वतन नहीं है, हर जगह मनुख का घर नहीं है, हर जगह परमात्मा है, हर जगह ईश्वर है। सदा अंग संगे अभंगंग बेबूते, हर वक्त मनुख दे नाल मित्र नहीं आते, पुत्र नहीं आते, परिवार नहीं आता, निरंकार हर वक्त नाल। सदा अंग संगे अभंगंग बेबूते, जो सदा संग है वो भूल गया, कि जिन्हों का संग वक्ती है कदी कदाई है, वो याद का हिस्सा नहीं, याद आउंदे। तो हुण मैं अर्ज करा, जिसकी याद आवे संबंध जुड़ जाते ने, जिहड़ा भुल जावे संबंध टुट जाता है। रिश्ते याद देने, याद चल रही है, रिश्ता जुड़िया होया, भुल गए हैं, रिश्ता टुटिया। असी ईश्वर नूं गवाया नहीं, गवा नहीं सकते, बुलाया है, बुला सकते हैं। लफ्ज में फिर दोहरावां, असी ईश्वर नूं गवाया नहीं, गवा नहीं सकते, बुलाया है, बुल सकते। इस वास्ते संसार दे सारे अवतारी पुरुष गुरु जना ने एक आवाज होके आख्या, याद करो। उर्दू च कहंदे ने याद करो, पंजाबी च कहंदे ने चेते करो, संस्कृत दे च कहंदे ने सिमरन करो। सिमरन करो, चेते करो, याद करो, किस नूं जिन्हों भुल गए हो, जिन्हों भुल गया। भुले क्यों? समझ नहीं और अकल प्रभावित भी नहीं। जिस तो मन प्रभावित हो जाए, समझ प्रभावित हो जाए, वो याद का हिस्सा बन जाता है, भुलदा ही नहीं। पुत्र नू याद करना होवे, वाजा वजाण की लोड़ नहीं, तबला खड़कान की लोड़ नहीं, पुत्र की याद आपे ही आउंदी। ਮਿੱਤਰ ਨੂੰ ਯਾਦ ਕਰਨਾ ਹੋਵੇ ਕਥਾ ਕਹਾਣੀਆਂ ਦੀ ਲੋੜ ਨਹੀਂ ਹੈ, ਆਪੇ ਹੀ ਯਾਦ ਆਉਂਦਾ। ਪਰਿਵਾਰ ਨੂੰ ਯਾਦ ਕਰਨਾ ਹੈ, ਧਨ ਸੰਪਦਾ ਨੂੰ ਯਾਦ ਕਰਨਾ ਹੈ, ਪਦਾਰਥਾਂ ਨੂੰ ਯਾਦ ਕਰਨਾ ਹੈ, ਕੋਈ ਫਿਲਸਫਾ ਘੋਟਣ ਦੀ ਲੋੜ ਨਹੀਂ। ਕਿਸੇ ਰਾਗੀ ਸਿੰਘ ਨੂੰ ਕਹਿਣ ਦੀ ਲੋੜ ਨਹੀਂ ਤੂੰ ਰਾਗ ਅਲਾਪ, ਜਰਾ ਮੈਂ ਪਰਿਵਾਰ ਨੂੰ ਯਾਦ ਕਰ ਲਵਾਂ, ਪਦਾਰਥਾਂ ਨੂੰ ਯਾਦ ਕਰ ਲਵਾਂ। ਉਹਨਾਂ ਦੀ ਯਾਦ ਆਪੇ ਆਉਂਦੀ, ਕਿਉਂ? ਉਹਨਾਂ ਦੀ ਸਮਝ ਹੈ ਤੇ ਸਮਝ ਪ੍ਰਭਾਵਿਤ ਹੈ। ਜਿਸ ਤੋਂ ਮਨ ਪ੍ਰਭਾਵਿਤ ਹੋਵੇ ਉਹ ਯਾਦ ਦਾ ਹਿੱਸਾ ਬਣ ਜਾਂਦਾ ਹੈ, ਜਿਸ ਤੋਂ ਮਨ ਪ੍ਰਭਾਵਿਤ ਨਹੀਂ, ਕੁਛ ਹੈ, ਮਾਮੂਲੀ ਹੈ, ਐਵੇਂ ਹੈ ਜਾਂ ਹੈ ਹੀ ਨਹੀਂ, ਉਹ ਯਾਦ ਦਾ ਹਿੱਸਾ ਨਹੀਂ ਬਣਦਾ, ਉਹ ਯਾਦ ਨਹੀਂ ਆਉਂਦਾ। ਕਮਾਲ ਦੀ ਗੱਲ ਹੈ, ਪੁੱਤਰ ਯਾਦ ਆਉਂਦਾ, ਮਿੱਤਰ ਯਾਦ ਆਉਂਦਾ, ਪਰਿਵਾਰ ਯਾਦ ਆਉਂਦਾ, ਪਦਾਰਥ ਯਾਦ ਆਉਂਦੇ ਨੇ, ਧਨ ਸੰਪਦਾ ਯਾਦ ਆਉਂਦੀ ਹੈ, ਸੰਸਾਰ ਯਾਦ ਆਉਂਦਾ, ਬੋਲਦਾ ਤੇ ਕੇਵਲ ਨਿਰੰਕਾਰ ਹੀ ਬੋਲਦਾ ਔਰ ਸਾਰੇ ਜਗਤ ਨੂੰ ਬੋਲਦਾ। ਜੋ ਮੰਦਿਰ ਮਸਜਿਦ ਗੁਰਦੁਆਰੇ ਨਹੀਂ ਆਉਂਦੇ ਉਹ ਤੇ ਭੁੱਲੇ ਹੋਏ ਨੇ, ਪਰ ਜਿਹੜੇ ਆਉਂਦੇ ਨੇ ਉਨ੍ਹਾਂ ਨੂੰ ਵੀ ਭੁੱਲਦਾ। ਇਸ ਚੱਕਰ ਚ ਨਾ ਪੈਣਾ। 1000 ਕਿਧਰੇ ਸਤਸੰਗੀ ਬੈਠੇ ਹੋਣ ਮੰਦਿਰ ਮਸਜਿਦ ਗੁਰਦੁਆਰੇ ਚ, ਮੈਂ ਇਤਨੀ ਗੱਲ ਦਾਅਵੇ ਨਾਲ ਕਹਿ ਸਕਦਾ ਕੋਈ ਇੱਕ ਅੱਧ ਹੋਵੇਗਾ ਜਿਹਨੂੰ ਯਾਦ ਆਉਂਦਾ ਹੋਵੇਗਾ, ਬਾਕੀ ਨਹੀਂ। ਬਾਕੀਆਂ ਲਈ ਗੁਰਦੁਆਰੇ ਆਉਣਾ ਵੀ ਮਨੋਰੰਜਨ ਹੈ, ਕਥਾ ਕੀਰਤਨ ਵੀ ਮਨੋਰੰਜਨ ਹੈ, ਇਹ ਵੀ ਮੈਂ ਅਰਜ਼ ਕਰਦੇ। ਜੋ ਯਾਦ ਦਾ ਹਿੱਸਾ ਬਣੇ, ਸਮਝ ਲਓ ਮਨ ਉਸ ਤੋਂ ਪ੍ਰਭਾਵਿਤ ਹੈ। ਮਨੁੱਖ ਪਦਾਰਥ ਤੋਂ ਪ੍ਰਭਾਵਿਤ ਹੈ, ਪਰਮਾਤਮਾ ਤੋਂ ਪ੍ਰਭਾਵਿਤ ਨਹੀਂ। ਪਦਾਰਥ ਦੀ ਖਾਤਰ ਪਰਮਾਤਮਾ ਛੋੜਿਆ ਜਾ ਸਕਦਾ, ਪਰਮਾਤਮਾ ਦੀ ਖਾਤਰ ਪਦਾਰਥ ਨਹੀਂ। ਮਨੁੱਖ ਪਰਿਵਾਰ ਤੋਂ ਪ੍ਰਭਾਵਿਤ ਹੈ, ਨਿਰੰਕਾਰ ਤੋਂ ਪ੍ਰਭਾਵਿਤ ਨਹੀਂ। ਪਰਿਵਾਰ ਦੀ ਯਾਦ ਹੈ, ਨਿਰੰਕਾਰ ਦੀ ਯਾਦ ਕੋਈ ਨਹੀਂ। ਮਨੁੱਖ ਧਨ ਤੋਂ ਪ੍ਰਭਾਵਿਤ ਹੈ, ਧਰਮ ਤੋਂ ਨਹੀਂ। ਇਸ ਵਾਸਤੇ ਧਨ ਦੀ ਖਾਤਰ ਧਰਮ ਛੋੜਿਆ ਜਾ ਸਕਦਾ, ਪਰਿਵਾਰ ਦੀ ਖਾਤਰ ਨਿਰੰਕਾਰ ਬੁਲਾਇਆ ਜਾ ਸਕਦਾ, ਸੰਸਾਰ ਦੀ ਖਾਤਰ, ਪਦਾਰਥਾਂ ਦੀ ਖਾਤਰ ਪਰਮਾਤਮਾ ਨੂੰ ਪਰੇ ਸੁੱਟਿਆ ਜਾ ਸਕਦਾ। ਔਰ ਐਸਾ ਹੈ ਕਿ ਠੀਕ ਹੈ, ਪਦਾਰਥ ਉਸੇ ਨੇ ਬਣਾਏ ਨੇ, ਸੰਸਾਰ ਉਸੇ ਨੇ ਬਣਾਇਆ, ਤੇ ਪਰਿਵਾਰ ਦੇ ਸੰਬੰਧ ਵੀ ਉਸੇ ਨੇ ਬਣਾਏ ਨੇ। ਦੀਆਂ ਪੂਤ ਸਭ ਹਰ ਕੇ ਕੀਏ, ਸਭਨਾ ਕੋ ਸੰਬੰਧ ਕਰ ਦਈਏ। ਮਾਤ ਪਿਤਾ ਸੁਤ ਬੰਧਪ ਭਾਈ, ਨਾਨਕ ਹੋਆ ਪਾਰ ਬ੍ਰਹਮ ਸਹਾਈ। ਇਹ ਸਾਰੇ ਰਿਸ਼ਤੇ ਤੇ ਬਣਾਏ ਉਸੇ ਨੇ। ਪਰ ਕਮਾਲ ਦੀ ਗੱਲ, ਰਿਸ਼ਤੇਦਾਰ ਯਾਦ ਆਵਣ ਜਿਸ ਨੇ ਰਿਸ਼ਤੇ ਬਣਾਏ ਨੇ, ਤੇ ਜੋ ਮਹਾਨ ਰਿਸ਼ਤੇਦਾਰ ਹੈ ਕਦੀ ਵਿਛੜਦਾ ਹੀ ਨਹੀਂ, ਉਹ ਭੁੱਲ ਜਾਏ। ਇਸ ਵਾਸਤੇ ਦੁਨੀਆਂ ਦੇ ਤਮਾਮ ਅਵਤਾਰੀ ਪੁਰਸ਼ਾਂ ਨੇ ਆਖਿਆ ਯਾਦ ਕਰੋ। ਕੀਰਤਨ ਮਨੁੱਖ ਕਰ ਰਿਹਾ, ਕੀਰਤਨ ਸੁਣ ਰਿਹਾ, ਉਹਦੀ ਯਾਦ ਕੋਈ ਨਹੀਂ। ਪਾਠ ਮਨੁੱਖ ਕਰ ਰਿਹਾ, ਉਸਦੀ ਯਾਦ ਕੋਈ ਨਹੀਂ। ਕਥਾ ਕਰ ਰਿਹਾ, ਉਸਦੀ ਯਾਦ ਨਹੀਂ ਹੈ। ਦਾਨ ਪੁੰਨ ਕਰ ਰਿਹਾ, ਸੇਵਾ ਕਰ ਰਿਹਾ, ਉਸਦੀ ਯਾਦ ਨਹੀਂ। ਔਰ ਜਿਤਨੀ ਚਿਰ ਤੱਕ ਉਸਦੀ ਯਾਦ ਨੇ, ਹਿਰਦਾ ਪਵਿੱਤਰ ਨਹੀਂ ਹੋ ਸਕਦਾ। ਜਿਤਨੀ ਚਿਰ ਤੱਕ ਉਸਦੀ ਯਾਦ ਨੇ, ਖੇੜਾ ਨਹੀਂ ਹੋ ਸਕਦਾ, ਖੁਸ਼ੀ ਨਹੀਂ ਹੋ ਸਕਦੀ। ਤਾਂ ਰੋਂਦੇ ਪਿੱਟਦੇ ਮਿਲਣਗੇ ਕੀਰਤਨ ਕਰਨ ਵਾਲੇ, ਰੋਂਦੇ ਪਿੱਟਦੇ ਮਿਲਣਗੇ ਪਾਠ ਕਰਨ ਵਾਲੇ, ਅਕਸਰ ਦੁਖੀ ਮਿਲਣਗੇ ਗੁਰਦੁਆਰੇ ਮੰਦਰ ਮਸਜਿਦਾਂ ਚ ਆਉਣ ਵਾਲੇ। ਇਹ ਤੇ ਕੁਛ ਵੀ ਇੱਕ ਸੱਚਾਈ ਹੈ। ਇਹ ਤੇ ਹੁਣ ਮੈਨੂੰ ਨਹੀਂ ਪਤਾ ਕਿੰਨੀ ਕੁ ਸੱਚਾਈ ਤੁਸੀਂ ਸੁਣ ਲੈਂਦੇ ਹੋ, ਤੁਹਾਡਾ ਹਾਜ਼ਮਾ ਕਿੰਨਾ ਕੁ ਹੈ। ਅਗਰ ਪਰਮਾਤਮਾ ਆਨੰਦ ਹੈ ਤਾਂ ਫਿਰ ਮਨੁੱਖ ਦੁਖੀ ਕਿਵੇਂ ਹੈ? ਗੁਰਦੁਆਰੇ ਆਉਣ ਵਾਲਾ ਤੇ ਦੁਖੀ ਨਹੀਂ ਹੋਣਾ ਚਾਹੀਦਾ। ਅਗਰ ਪਰਮਾਤਮਾ ਆਨੰਦ ਹੈ, ਖੁਦਾ ਆਨੰਦ ਹੈ, ਤਾਂ ਨਿਮਾਜ਼ੀ ਤੇ ਦੁਖੀ ਨਹੀਂ ਹੋਣਾ ਚਾਹੀਦਾ। ਅਗਰ ਈਸ਼ਵਰ ਸੁੱਖ ਦਾ ਸੋਮਾ ਹੈ, ਤਾਂ ਮੰਦਰ ਵਿੱਚ ਪੂਜਾ ਪਾਠ ਕਰਨ ਵਾਲਾ ਤੇ ਕਲਪਨਾ ਵਿੱਚ ਦੁੱਖ ਤਾਂ ਨਹੀਂ ਆਉਣਾ ਚਾਹੀਦਾ। ਪਰ ਮਿਹਰ ਕਰਾਂ, ਰੋ ਰਹੇ ਨੇ ਮੰਦਰਾਂ ਵਿੱਚ ਆਉਣ ਵਾਲੇ, ਔਰ ਤਰ੍ਹਾਂ ਤਰ੍ਹਾਂ ਦੇ ਰੋਣੇ ਧੋਣੇ ਧੋ ਰਹੇ ਨੇ ਗੁਰਦੁਆਰਿਆਂ ਚ ਆਉਣ ਵਾਲੇ, ਨਿਮਾਜ਼ੀ ਆਪਣੀ ਥਾਂ ਤੇ ਰੋਣਾ ਪਿਟਣਾ ਜਾਰੀ ਰੱਖੀ ਬੈਠੇ ਨੇ। ਪਰਮਾਤਮਾ ਆਨੰਦ ਹੈ, ਪਰ ਖੁਦਾ ਦੇ ਅੱਗੋਂ ਸਜਦੇ ਕਰਨ ਵਾਲਾ ਦੁਖੀ ਹੈ। ਪਰਮਾਤਮਾ ਆਨੰਦ ਹੈ, ਕਥਾ ਕੀਰਤਨ ਕਰਨ ਵਾਲਾ ਰੋ ਰਿਹਾ, ਕੁਛ ਵੀ ਨਹੀਂ ਹੈ, ਹਕੀਕਤ ਹੈ। ਪਰਮਾਤਮਾ ਆਨੰਦ ਹੈ, ਇਹ ਧਾਰਮਿਕ ਮੰਦਰਾਂ ਵਿੱਚ ਆਉਣ ਵਾਲਿਆਂ ਕੋਲ ਕੁਛ ਵੀ ਨਹੀਂ ਹੈ। ਕਾਰਨ ਮਨ ਪ੍ਰਭਾਵਿਤ ਨਹੀਂ ਹੈ, ਕਿਉਂ? ਸਮਝ ਨਹੀਂ ਹੈ। ਤੇ ਮੈਂ ਅਕਸਰ ਬਿਆਨ ਕਰਦਾ ਹੁੰਦਾ ਤੇ ਦੁਹਰਾ ਦਿਆਂ, ਜੋ ਮੇਰੀ ਸਮਝ ਵਿੱਚ ਨਹੀਂ ਹੈ ਹੋਵੇਗਾ। ਪਰਮਾਤਮਾ ਹੈ, ਪਰਮਾਤਮਾ ਮੇਰੀ ਸਮਝ ਵਿੱਚ ਨਹੀਂ ਹੈ ਤਾਂ ਨਹੀਂ ਹੈ। ਪਰਮਾਤਮਾ ਈਸ਼ਵਰੀ ਹੈ, ਉਸ ਤੋਂ ਬਿਨਾਂ ਕੁਛ ਨਹੀਂ, ਪਰ ਮੇਰੀ ਸਮਝ ਵਿੱਚ ਨਹੀਂ ਹੈ ਤਾਂ ਨਹੀਂ ਹੈ। ਮੇਰੇ ਚੇਤੇ ਦੇ ਚ ਨਹੀਂ ਹੈ ਤੋ ਨਹੀਂ ਹੈ, ਜ਼ਰੂਰ ਗੱਲ ਪਕੜ ਦੇ ਚਾਹੀ ਹੋਵੇਗੀ। ਕਿਆ ਵਾਕਈ ਪਰਮਾਤਮਾ ਸਮਝ ਦੇ ਚ ਆ ਜਾਂਦਾ? ਨਹੀਂ, ਸਮਝ ਸਮਝ ਕੇ ਇੱਕ ਸਮਝ ਮਿਲਦੀ ਹੈ ਕਿ ਇਹ ਪ੍ਰਭੂ ਤੂੰ ਮੇਰੀ ਸਮਝ ਵਿੱਚ ਨਹੀਂ ਆ ਸਕਦਾ, ਤੂੰ ਮੇਰੀ ਸਮਝ ਵਿੱਚ ਨਹੀਂ ਆ ਸਕਦਾ। ਕਿਉਂ? ਤੂੰ ਸਮਰੱਥ ਵੱਡਾ, ਮੇਰੀ ਮਤ ਥੋੜੀ ਰਾਮ, ਤੂੰ ਇਤਨਾ ਵੱਡਾ ਹੈ, ਇਤਨਾ ਵੱਡਾ ਹੈ ਅਸੀਮ, ਮੇਰੀ ਸੋਚਣ ਸ਼ਕਤੀ ਬਹੁਤ ਛੋਟੀ ਬਹੁਤ ਛੋਟੀ ਬਹੁਤ ਛੋਟੀ, ਮੈਂ ਕਿੱਥੇ ਤੈਨੂੰ ਸਮਝ ਸਕਦਾ। ਸਮਝ ਸਮਝ ਕੇ ਇਹ ਸਮਝ ਮਿਲਦੀ ਹੈ ਕਿ ਹੇ ਪ੍ਰਭੂ ਮੈਂ ਤੈਨੂੰ ਸਮਝ ਨਹੀਂ ਸਕਦਾ। ਤੂੰ ਸਮਝ ਪ੍ਰਭਾਵਿਤ ਹੋ ਜਾਂਦੀ ਹੈ, ਉਹਨੂੰ ਪਤਾ ਚੱਲ ਜਾਂਦਾ ਉਹ ਤੇ ਸਾਗਰ ਹੈ ਤੇ ਮੇਰੀ ਅਕਲ ਤੇ ਇੱਕ ਪਿਆਲਾ ਹੈ, ਪਿਆਲੇ ਚ ਸਾਗਰ ਕਿੱਥੇ ਆਏਗਾ। ਤੂੰ ਸਮਰੱਥ ਵੱਡਾ, ਤੂੰ ਜੈਸੇ ਮਨੁੱਖ ਦੀ ਅਕਲ ਪ੍ਰਭਾਵਿਤ ਹੁੰਦੀ ਹੈ ਮਨੁੱਖ ਯਾਦ ਕਰਨ ਲੱਗ ਪੈਂਦਾ। ਬਿਸਰਤ ਨਾਹੀ ਮਨ ਤੇ ਹਰੀ, ਬੜੀ ਕੀਮਤੀ ਪੰਕਤੀ ਹੈ, ਪ੍ਰਭੂ ਤੇ ਭੁੱਲਦਾ ਹੀ ਨਹੀਂ। ਹੁਣ ਬੁਲਾਉਣ ਦੀ ਲੱਖ ਕੋਸ਼ਿਸ਼ ਕਰੀਏ ਨਹੀਂ ਭੁੱਲਦਾ। ਬਿਸਰਤ ਨਾਹੀ ਮਨ ਤੇ ਹਰੀ, ਕਿਉਂ? ਸਮਝ ਆ ਗਈ। ਕੀ ਸਮਝ ਆ ਗਈ? ਸਮਝ ਸਮਝ ਕੇ ਇਹ ਸਮਝ ਆਈ ਹੈ ਹੇ ਪ੍ਰਭੂ ਮੈਂ ਸਾਰਾ ਤੈਨੂੰ ਸਮਝ ਨਹੀਂ ਸਕਦਾ, ਮੈਂ ਤੈਨੂੰ ਯਾਦ ਕਰ ਸਕਦਾ, ਮੈਂ ਤੈਨੂੰ ਸਮਝ ਨਹੀਂ ਸਕਦਾ। ਉਰਦੂ ਦੇ ਇੱਕ ਮਾਇਆ ਨਾਲ ਸ਼ਾਇਰ ਹੋਏ ਨੇ, ਕੋਈ ਗਾਲਬਨ 150 ਸਾਲ ਹੋਇਆ ਹੈ, ਬਹਾਦਰ ਸ਼ਾਹ ਜ਼ਫਰ ਦੇ ਜ਼ਮਾਨੇ ਵਿੱਚ ਉਹਨਾਂ ਦੇ ਦਰਬਾਰੀ ਸ਼ਾਇਰ ਸਨ, ਉਸਤਾਦ ਜ਼ੌਕ। ਉਹ ਕਹਿੰਦੇ ਨੇ, ਹਮ ਜਾਣਤੇ ਥੇ ਕਿ ਇਲਮ ਸੇ ਕੁਛ ਜਾਣੇਂਗੇ। ਕਹਿੰਦੇ ਪੜ੍ਹਨ ਵਾਸਤੇ ਮੈਂ ਪਿਆ ਸਕੂਲ ਤੇ ਸੋਚਦਾ ਸੀ ਕੁਛ ਸਮਝ ਜਾਵਾਂਗਾ, ਪੜ੍ਹ ਲਿਖ ਕੇ ਕੁਛ ਪਤਾ ਚੱਲ ਜਾਏਗਾ, ਖੁਦਾ ਬਾਰੇ, ਸੰਸਾਰ ਬਾਰੇ, ਪਰਮਾਤਮਾ ਬਾਰੇ। ਹਮ ਜਾਣਤੇ ਥੇ ਕਿ ਇਲਮ ਸੇ ਕੁਛ ਜਾਣੇਂਗੇ, ਪਰ ਜਾਣਾ ਤੋ ਇਹ ਜਾਣਾ ਕਿ ਨਾ ਜਾਣਾ ਕੁਛ ਵੀ। ਪੜ੍ਹ ਪੜ੍ਹ ਕੇ, ਜਾਣ ਜਾਣ ਕੇ ਮੈਂ ਇਹ ਜਾਣਿਆ ਕਿ ਮੈਂ ਕੁਛ ਨਹੀਂ ਜਾਣਦਾ, ਮੈਂ ਕੁਛ ਨਹੀਂ ਜਾਣਦਾ, ਮੈਂ ਕੁਛ ਨਹੀਂ ਜਾਣਦਾ। ਏਥਿਨ ਦਾ ਪ੍ਰਸਿੱਧ ਸੰਤ ਸੁਕਰਾਤ, ਉਹ ਆਪਣੀ ਆਟੋਬਾਇਓਗ੍ਰਾਫੀ ਚ ਲਿਖਦਾ ਹੈ, ਆਪਣੀ ਆਪ ਬੀਤੀ ਵਿੱਚ ਕਹਿੰਦਾ, ਜਦ ਮੈਂ ਬੱਚਾ ਸੀ, ਬੱਚਿਆਂ ਨਾਲ ਖੇਡਦੇ ਆਇਆ, ਮੈਂ ਡਿੰਗਾ ਮਾਰਦਾ ਸੀ ਕਿ ਮੈਂ ਸਭ ਕੁਛ ਜਾਣਦਾ, ਮੈਨੂੰ ਸਭ ਕੁਛ ਪਤਾ ਹੈ, ਤੁਸੀਂ ਕੁਛ ਵੀ ਪੁੱਛੋ ਤੇ ਮੈਂ ਦੱਸਾਂਗਾ। ਕਹਿੰਦਾ ਬੱਚਿਆਂ ਤੇ ਮੇਰਾ ਰੋਬ ਬਣਿਆ ਰਹਿੰਦਾ ਸੀ, ਬੱਚੇ ਮੈਨੂੰ ਨੇਤਾ ਮੰਨਦੇ ਸਨ, ਲੀਡਰ ਮੰਨਦੇ ਸਨ, ਮੁਖੀ ਮੰਨਦੇ ਸਨ, ਬੱਚੇ ਮੇਰਾ ਸਤਿਕਾਰ ਕਰਦੇ ਸਨ, ਔਰ ਮੈਂ ਨੇਤਾ ਬਣਿਆ ਰਹਿੰਦਾ ਸੀ, ਮੁਖੀ ਬਣਿਆ ਰਹਿੰਦਾ ਸੀ, ਔਰ ਬੱਚਿਆਂ ਚ ਮੈਂ ਦਾਅਵਾ ਕਰਦਾ ਸੀ ਮੈਂ ਸਭ ਕੁਛ ਜਾਣਦਾ, ਮੈਂ ਸਭ ਕੁਛ ਜਾਣਦਾ। ਅਗਾਂਹ ਚੱਲ ਕੇ ਮਹਾਂਪੁਰਸ਼ ਕਹਿੰਦਾ, ਮੈਂ ਜਵਾਨ ਹੋਇਆ ਤੋ ਜਵਾਨਾਂ ਦੀ ਮਹਿਫਿਲ ਵਿਚ ਮੈਂ ਇਹ ਕਹਿਣਾ ਸ਼ੁਰੂ ਕੀਤਾ, ਕੁਛ ਐਸਾ ਵੀ ਹੈ ਮੈਂ ਨਹੀਂ ਜਾਣਦਾ। ਸਾਰੇ ਸਵਾਲਾਂ ਦਾ ਜਵਾਬ ਨਹੀਂ ਦੇਵਾਂਗਾ, ਕਿਉਂ? ਕੁਛ ਐਸਾ ਵੀ ਹੈ ਜੋ ਮੈਂ ਨਹੀਂ ਜਾਣਦਾ। ਫਿਰ ਅਗਾਂਹ ਚੱਲ ਕੇ ਲਿਖਦਾ, ਅੱਜ ਮੈਂ ਬੁੱਢਾ ਹੋ ਗਿਆ, ਅੱਜ ਮੈਂ ਬਿਰਧ ਹੋ ਗਿਆ, ਔਰ ਮੈਂ ਐਲਾਨੀਆਂ ਕਹਿ ਰਿਹਾ ਮੈਂ ਕੁਛ ਵੀ ਨਹੀਂ ਜਾਣਦਾ, ਮੈਂ ਕੁਛ ਵੀ ਨਹੀਂ ਜਾਣਦਾ, ਮੈਂ ਜਾਣ ਜਾਣ ਕੇ ਇਹ ਜਾਣਿਆ ਮੈਂ ਕੁਛ ਵੀ ਨਹੀਂ ਜਾਣਦਾ, ਮੈਂ ਕੁਛ ਵੀ ਨਹੀਂ ਜਾਣਦਾ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਸੋਈ ਅਜਾਨ ਕਹੇ ਮੈਂ ਜਾਣਿਆ, ਮਹਾਂਮੂਰਖ ਉਸ ਨੂੰ ਸਮਝ ਲਓ ਜੇ ਦਾਅਵਾ ਕਰੇ ਮੈਂ ਜਾਣ ਲਏ। ਸੋਈ ਅਜਾਨ ਕਹੇ ਮੈਂ ਜਾਣਿਆ, ਜਾਣਨ ਹਾਰ ਨਾ ਜਾਣਾ ਰੇ, ਪਰ ਜਿਸਨੇ ਜਾਣ ਲਿਆ ਕਿ ਮੈਂ ਨਹੀਂ ਜਾਣ ਸਕਦਾ ਇਹ ਜਾਣ ਲਿਆ। ਬੜਾ ਵੱਡਾ ਜਾਣਨਾ ਹੈ, ਬਹੁਤ ਵੱਡਾ ਗਿਆਨ ਹੈ ਕਿ ਜਿਸਨੇ ਇਹ ਜਾਣ ਲਿਆ ਕਿ ਮੈਂ ਨਹੀਂ ਜਾਣ ਸਕਦਾ, ਤੂੰ ਇਤਨਾ ਮਹਾਨ ਹੈ, ਇਤਨਾ ਮਹਾਨ ਹੈ, ਮੈਂ ਨਹੀਂ ਤੈਨੂੰ ਨਾਪ ਸਕਦਾ, ਮੈਂ ਨਹੀਂ ਤੈਨੂੰ ਤੋਲ ਸਕਦਾ, ਮੈਂ ਨਹੀਂ ਤੇਰੀ ਸਿਫਤਾਂ ਦੀ ਗਿਣਤੀ ਕਰ ਸਕਦਾ। ਉਹ ਚੀਜ਼ ਪਕੜ ਦੇ ਚ ਆ ਜਾਂਦੀ ਹੈ, ਸਮਝ ਦੇ ਚ ਆ ਜਾਂਦੀ ਹੈ, ਜੋ ਨਾਪ ਦੇ ਚ ਆ ਜਾਏ, ਤੋਲ ਦੇ ਚ ਆ ਜਾਏ, ਗਿਣਤੀ ਚ ਆ ਜਾਏ। ਪਰ ਜੋ ਗਿਣਤੀ ਚ ਵੀ ਨਾ ਆਵੇ, ਤੋਲ ਦੇ ਚ ਵੀ ਨਾ ਆਵੇ, ਨਾਪ ਦੇ ਚ ਵੀ ਨਾ ਆਵੇ, سمجھ دے چوی نہ آوے تو پھر کس طرح بیان کرو گے؟ اسیں اسی اسنو گوایا نہیں، گواہ نہیں سکدے، اوتے ویاپک ہے، سب کچھ اسے دے وچ ہے، اس تو باہر کچھ بھی نہیں ہے۔ اس دے اوتے میں ایک ادارن دینا ہونا، تھوڑے سامنے رکھا۔ ایک مچھلی ساگر وچ اپنے پروار کو بہت دور جا سکتی اور اکثر ہزاراں میل دور چلی جاندی ہے، کیونکہ زمین نالوں تین گنا پانی زیادہ ہے، ساگر بہت بڑا ہے۔ ایک مچھلی اپنے جنم ستھل تو بہت دور جا سکتی اور اکثر ہزاراں میل دور چلی جاندی ہے۔ ایک مچھلی اپنے علاقے تو، اپنے وطن تو بہت دور جا سکتی ہے اور اکثر ہزاراں میل دور چلی جاندی ہے۔ لکھ بھی مچھلی کوشش کرے ساگر تو دور نہیں جا سکتی، پانی تو دور نہیں جا سکتی، جتھے جائے گی پانی تے ہے، جتھے جائے گی ساگر تے ہے۔ منک اپنے وطن تو دور جا سکتا ہے اور اکثر چلا جاندا ہے، منک اپنے گھر تو دور جا سکتا ہے اور اکثر روز چلا جاندا ہے، منک اپنے پروار تو دور جا سکتا ہے اور اکثر چلا جاندا ہے۔ لکھ بھی کوشش کرے منک نرنکار تو دور نہیں جا سکتا، کیونکہ جتھے جائے گا نرنکار تے ہے، تو سب نہیں تھائیں جتھے ہوں جائیں، سچا سرجن ہار جی تو تے ساری تھا۔ میں پھر عرض کراں، ساری تھان تے میرا وطن نہیں ہے، ساری تھان تے میرا جنم ستھل نہیں ہے، ساری تھان تے میرا پروار نہیں ہے، ساری تھان تے میرا نرنکار ہے۔ تو سب نہیں تھائیں جتھے ہو جائے، سچا سرجن ہار جیو، جو کسے وقت ہے تے کسے وقت نہیں، تے کسے تھان تے ہے تے کسے تھان تے نہیں، وہ تے یاد آنا ہے، اور جو ویاپک ہے وہ بولنا ہے۔ اس واسطے ستسنگ، اے مندر مسجد اس واسطے نے، یہ گردوارے اس واسطے نے، وہ دی یاد آ جائے، اس دی یاد آ جائے۔ میں پھر عرض کراں، اسی اس نوں گوایا نہیں، گواہ نہیں سکدے، بھلایا ہے، بھلا سکدے۔ انہوں بھول جانا مہا دکھ ہے، انہوں یاد کرنا مہا آنند ہے۔ تد چت آئے مہا آنندا، جس وسرے سو مر جائے جیو۔ دھن گرو گوبند سنگھ جی مہاراج دے انن بھگت بھائی صاحب، بھائی نند لال، انہوں نے دو سوال بڑے قیمتی کیتے نے، اور انہوں سمجھے بنا کی کیرتن کیتا تے کی سنے، کی کتھا کیتی تے کی سنے۔ لوگن رام کھلونا جانا، کرم کانڈ چلدا ہے، چاہیدا ہے، کرم کانڈ بھی چاہیدا ہے۔ اگر چھوٹی عمر چ منو کھڈونیاں نال کھیڈدا ہے، کرم کانڈ نو کبیر انج بیان کردے نے، پھل کارن پھولی بن رائے، پھل پا کا تب پھول بلائے۔ جیسے جیسے پھول دے چوں پھل نکلدا ہے، پھول جھڑدا ہے۔ گیانے کارن کرم اویاس، گیان بھیا تب کرمے ناس۔ جد برہم گیان پیدا ہو جاندا ہے، کرم کانڈ سارا ختم ہو جاندا ہے۔ اگر کرم کانڈ ساری زندگی پیچھا کر رہا ہے، چھٹدا ہی نہیں، تو گیان دا پھل اجے نہیں نکلے۔ ساری زندگی دوائی کھانی پی رہی ہے، ہٹ دے ہی نہیں دوائی اوشدھی، تو اجے روگ نہیں گیا، روگ نہیں گیا۔ روگ دے جانے ہیں دوائی نو جانا ہی پائے گا، روگ دے مٹدے ہیں دوائی نو پرے سٹنا ہی پائے گا۔ برہم گیان دے ادے ہوندیاں کرم کانڈ ایک پاسے ہو جاندا ہے، پر دھارمک جگت وچ ویرتھ دا کرم کانڈ ہے، چاہے مسلم جگت ہے شرع ہی شرع ہے، چاہے ہندو جگت ہے کرم کانڈ ہی کرم کانڈ ہے، چاہے سکھ جگت نو میں دیکھدا پوکا کرم کانڈ ہی کرم کانڈ ہے، ایسے کچھ بھی نہیں بلکہ اس تو علاوہ کچھ بھی نہیں۔ کرم کانڈ سال چھ مہینے تاں تے ٹھیک، ساری زندگی پیچھا نہیں چھڑدا۔ یا کرم کانڈ انج ہے جویں پہلی کلاس وچ بچے نو پایا، انہوں اجے اکشراں دا بودھ نہیں ہے، اس نو اکشراں دا بودھ ہو سکے تصویراں راہی سمجھایا جاندا ہے۔ ککا قلم، چچا چاکو، چھچا چھتری، اہڑا امب، ਅੰਬ ਦੀ ਤਸਵੀਰ ਬਣਾਈਏ ਤਾਂ ਕਿ ਇਹਨੂੰ ਪਤਾ ਚੱਲੇ ਅੱਖਰ ਐੜਾ। ਗੱਗਾ ਗਣੇਸ਼, ਪਰ ਸਾਡਾ ਦੇਸ਼ ਜਿਹੜਾ ਹੈ ਹੁਣ ਧਰਮ ਨਿਰਪੇਖਸ਼ ਹੈ। ਪਹਿਲੇ ਤੇ ਗੱਗਾ ਗਣੇਸ਼ ਮਿਲਦਾ ਸੀ, ਹੁਣ ਅੱਜਕੱਲ ਗੱਗਾ ਗਧਾ ਮਿਲਦਾ ਹੈ, ਹਟਾ ਦਿੱਤਾ ਹੈ ਗਣੇਸ਼। ਧਰਮ ਨਿਰਪੇਖਸ਼ ਦਾ ਮਤਲਬ ਹੈ ਦੇਵੀ ਦੇਵਤਾਵਾਂ ਨੂੰ, ਮਹਾਂਪੁਰਸ਼ਾਂ ਨੂੰ, ਗੁਰੂ ਪੀਰ ਪੈਗੰਬਰਾਂ ਨੂੰ ਇਸ ਦੇਸ਼ ਚੋਂ ਕੱਢੋ, ਇੱਕ ਪਾਸੇ ਸੁੱਟੋ। ਹਾਲਾਂਕਿ ਇਹੀ ਦੇਸ਼ ਪੂਰਨ ਤੌਰ ਤੇ ਧਾਰਮਿਕ ਹੋਣ ਦਾ ਦਾਅਵਾ ਕਰ ਸਕਦਾ ਹੈ, ਔਰ ਇਸੇ ਦੇਸ਼ ਨੇ ਬ੍ਰਹਮਗਿਆਨੀ ਪੈਦਾ ਕੀਤੇ ਨੇ, ਅਵਤਾਰ ਪੈਦਾ ਕੀਤੇ ਨੇ, ਸੰਤ ਪੈਦਾ ਕੀਤੇ ਨੇ, ਦੇਵੇ ਜੋਤੀਆਂ ਦੇਵਤੇ ਪੈਦਾ ਕੀਤੇ। ਪਰ ਕੀ ਕੀਤਾ ਜਾਏ, ਕੁਛ ਅਰਸੇ ਤੋਂ ਮੂਰਖਾਂ ਦੇ ਹੱਥ ਵਿਚ ਇਹ ਦੇਸ਼ ਆਇਆ ਹੈ, ਬਿਲਕੁਲ ਮੂੜਾਂ ਦੇ ਹੱਥ ਵਿਚ, ਕਹਿਣ ਵਿਚ ਮੈਨੂੰ ਕੋਈ ਸੰਕੋਚ ਨਹੀਂ। ਠੀਕ ਹੈ, ਕਿਸੇ ਵਕਤ ਛੋਟੇ ਛੋਟੇ ਇਲਾਕੇ ਦੇ ਰਾਜੇ ਸਨ, ਸ੍ਰੀ ਰਾਮ, ਸ੍ਰੀ ਕ੍ਰਿਸ਼ਨ, ਜਨਕ, ਮਹਾਰਾਜਾ ਰਣਜੀਤ ਸਿੰਘ ਧਾਰਮਿਕ ਸਨ, ਦੇਸ਼ ਦੀ ਫਿਜ਼ਾ ਧਾਰਮਿਕ ਬਣੀ ਹੋਈ ਸੀ। ਕਿਧਰੇ ਹਰੀਸ਼ਚੰਦਰ ਸੀ, ਕਿਧਰੇ ਜਨਕ ਸੀ, ਰਾਮ ਵੀ ਰਾਜਾ ਸਨ ਅਯੁੱਧਿਆ ਦੇ, ਸ੍ਰੀ ਕ੍ਰਿਸ਼ਨ ਵੀ ਰਾਜਾ ਸਨ ਦੁਆਰਕਾ ਦੇ, ਮਹਾਰਾਜਾ ਰਣਜੀਤ ਸਿੰਘ ਵੀ ਰਾਜਾ ਸਨ ਪੰਜਾਬ ਦੇ। ਉਹ ਗੁਰਮੁਖ ਪਹਿਲੇ ਸਨ, ਗੁਰਸਿੱਖ ਪਹਿਲੇ ਸਨ, ਰਾਜਾਬਾਦ ਦੇ ਸਨ। ਕੋਈ ਵੀ ਚੀਜ਼ ਕੀਮਤੀ ਘਰ ਵਿਚ ਆਏ, ਮਹਾਰਾਜਾ ਸਾਹਿਬ ਨੂੰ, ਰਣਜੀਤ ਸਿੰਘ ਨੂੰ ਗੁਰੂ ਚੇਤੇ ਆ ਜਾਂਦਾ ਹੈ। ਕਹਿੰਦੇ ਨੇ ਨਿਜ਼ਾਮ ਹੈਦਰਾਬਾਦ ਕੁਝ ਮੁਸ਼ਕਿਲ ਵਿਚ ਪਿਆ, ਉਹਨੇ ਮਹਾਰਾਜਾ ਰਣਜੀਤ ਸਿੰਘ ਤੋਂ ਮਦਦ ਮੰਗੀ ਫੌਜ ਦੀ। ਆਖਿਆ ਘੱਟ ਤੋਂ ਘੱਟ 1000 ਖਾਲਸਾ ਮੈਨੂੰ ਚਾਹੀਦਾ ਹੈ, ਮੇਰੀ ਰਿਆਸਤ ਵਿਚ ਬਗਾਵਤ ਹੈ, ਮੈਥੋਂ ਕਾਬੂ ਨਹੀਂ ਹੋ ਰਹੀ। ਮਹਾਰਾਜਾ ਸਾਹਿਬ ਨੇ ਉਸ ਜ਼ਮਾਨੇ ਚ 1000 ਖਾਲਸੇ ਲਾਹੌਰ ਤੋਂ ਭੇਜੇ, ਜਿਨ੍ਹਾਂ ਨੂੰ ਅੱਜ ਅਸੀਂ ਦੱਖਣੀ ਸਿੰਘ ਕਹਿੰਦੇ ਹਾਂ, ਮਹਾਰਾਸ਼ਟਰ ਦੇ ਜੋ ਰਹਿੰਦੇ ਨੇ, ਤਮਿਲਨਾਡੂ ਦੇ ਜੋ ਰਹਿੰਦੇ ਨੇ, ਆਂਧਰਾ ਦੇ ਜੋ ਰਹਿੰਦੇ ਨੇ, ਇਹ ਉਹੀ ਨੇ ਜੋ ਮਹਾਰਾਜਾ ਸਾਹਿਬ ਨੇ ਭੇਜੇ ਸਨ। ਅੱਜ ਉਹਨਾਂ ਦੀ ਬਹੁਤ ਵੱਡੀ ਤਾਦਾਦ ਹੈ, ਪਰ ਉੱਥੇ ਹੀ ਉਹਨਾਂ ਨੇ ਸ਼ਾਦੀਆਂ ਦੇ ਸਿਲਸਿਲੇ ਚਲਾਏ, ਉਹ ਮਿਕਸ ਜਿਹਾ ਫੈਮਿਲੀ ਹੋ ਗਈ ਹੈ ਉਹਨਾਂ ਦੀ, ਰੰਗ ਰੂਪ ਵੀ ਉਹਨਾਂ ਦਾ ਆਂਧਰਾ, ਤਮਿਲ ਜਾਂ ਮਹਾਰਾਸ਼ਟਰ ਜੈਸਾ ਹੋ ਗਿਆ। ਲੇਕਿਨ ਸਿੱਖੀ ਦਾ ਜਜ਼ਬਾ ਬੜਾ ਪ੍ਰਬਲ ਹੈ ਦੱਖਣੀ ਸਿੰਘਾਂ ਵਿਚ। ਇੰਜ ਕਹਿ ਲਓ, ਸਿੱਖੀ ਦੀ ਸਹੀ ਤਸਵੀਰ ਉਹਨਾਂ ਕੋਲ ਮੌਜੂਦ ਹੈ, ਸਿੱਖੀ ਪਿਆਰ ਵੀ ਮੌਜੂਦ ਹੈ, ਸਿੱਖੀ ਜਜ਼ਬਾ ਵੀ ਮੌਜੂਦ ਹੈ। ਜਦ ਨਿਜ਼ਾਮ ਹੈਦਰਾਬਾਦ ਉਸਨੇ ਦੇਖਿਆ ਇਹਨਾਂ 1000 ਖਾਲਸਿਆਂ ਨੇ ਅਮਨ ਬਹਾਲ ਕਰ ਦਿੱਤਾ ਹੈ, ਔਰ ਖੁਸ਼ੀ ਵਜੋਂ ਮਹਾਰਾਜਾ ਰਣਜੀਤ ਸਿੰਘ ਦੇ ਜਨਮ ਦਿਨ ਤੇ ਨਿਜ਼ਾਮ ਹੈਦਰਾਬਾਦ ਨੇ ਇੱਕ ਬੜੀ ਖੂਬਸੂਰਤ ਚਾਨਣੀ ਭੇਜੀ, ਚੰਦੋਆ ਭੇਜਿਆ। ਜਿਸ ਦਿਨ ਲਾਹੌਰ ਵਿਚ ਇਹ ਤਕਰੀਬ ਮਨਾਈ ਜਾ ਰਹੀ ਸੀ ਮਹਾਰਾਜਾ ਸਾਹਿਬ ਦੀ, ਇਹ ਚਾਨਣੀ ਬੰਨ ਦਿੱਤੀ ਗਈ ਸਿੰਘਾਸਣ ਤੇ। ਮਹਾਰਾਜਾ ਸਾਹਿਬ ਸਭਾ ਵਿਚ ਆਏ, ਨਿਗਾਹ ਚਲੀ ਗਈ ਚੰਦੋਏ ਤੇ, ਚਾਨਣੀ ਤੇ, ਬੜੀ ਖੂਬਸੂਰਤ, ਹੀਰੇ ਜੜਤ, ਮੋਤੀ ਜੜਤ, ਨੀਲਮ ਦੇ ਛੋਟੇ ਛੋਟੇ ਟੁਕੜੇ ਜੜੇ ਹੋਏ, ਜ਼ਰਰੀ ਦਾ ਕੰਮ। ਦਾਸ ਨੇ ਕਈ ਦਫਾ ਇਸ ਚਾਨਣੀ ਦੇ ਦਰਸ਼ਨ ਕੀਤੇ ਨੇ ਤੋਸ਼ੇਖਾਨੇ ਚ, ਕਿਉਂਕਿ ਦਾਸ ਇੱਕ ਮਹੀਨਾ ਹਰ ਸਾਲ ਹਾਜ਼ਰੀ ਦਰਬਾਰ ਸਾਹਿਬ ਭਰਦਾ ਹੈ, ਗੁਰੂ ਰਾਮਦਾਸ ਜੀ ਮਹਾਰਾਜ ਦੇ ਗੁਰਪੁਰਬ ਤੋਂ ਲੈ ਕੇ ਦੀਵਾਲੀ ਤੱਕ। ਕਿਸੇ ਵਕਤ ਸਿੰਘ ਸਾਹਿਬ ਗਿਆਨੀ ਚੇਤ ਸਿੰਘ, ਸਾਬਕਾ ਹੈਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ, ਉਹਨਾਂ ਨੇ ਦਰਬਾਰ ਸਾਹਿਬ ਵਿਚ ਮੇਰੇ ਕੋਲ ਪ੍ਰਣ ਲੈ ਲਿਆ, ਇਹ ਮਹੀਨਾ ਤੁਸੀਂ ਕਿਧਰੇ ਵੀ ਨਹੀਂ ਜਾਣਾ, ਚਾਹੇ ਕੁਛ ਵੀ ਹੋਵੇ ਜਾਂ ਕਿਧਰੇ ਵੀ ਹੋਵੋ, ਤੁਹਾਡੀ ਸਿਹਤ ਠੀਕ ਹੋਵੇ, ਤੁਹਾਡਾ ਸਰੀਰ ਹੈ ਉਹ ਤੁਸੀਂ ਗੁਰੂ ਰਾਮਦਾਸ ਦੇ ਦਰ ਤੇ ਹਾਜ਼ਰੀ ਭਰਨੀ ਹੈ, ਤਾਂ ਮੈਂ ਹਾਜ਼ਰੀ ਭਰ ਰਿਹਾ। ਸ਼ੌਕ ਨਾਲ ਮੈਂ ਉਸ ਚਾਨਣੀ ਦੇ ਬਾਕੀ ਸਾਜ਼ੋ ਸਮਾਨ ਦੇ ਸਾਲ ਮੈਂ ਦਰਸ਼ਨ ਕਰਦਾ ਸੀ, ਉਚੇਚਾ ਤੋਸ਼ਾਖਾਨਾ ਖੁਲਵਾ ਕੇ। ਬਦਕਿਸਮਤੀ ਹੈ, ਸੰਨ 84 ਦੇ ਚੋਂ ਜਲ ਕੇ ਖਾਕ ਹੋ ਗਈ, ਨਹੀਂ ਰਹੀ। ਇਹ ਚਾਨਣੀ ਜਿਸ ਵਕਤ ਸਿੰਘਾਸਣ ਦੇ ਉੱਪਰ ਬਣੀ ਗਈ, ਮਹਾਰਾਜਾ ਸਾਹਿਬ ਦੇਖਦੇ ਨੇ, ਦੇਖਦੇ ਹੀ ਰਹਿ ਗਏ। ਉਸ ਦਿਨ ਅਹਿਲਕਾਰਾਂ ਤੋਂ, ਇਹ ਚਾਨਣੀ, ਇਹ ਚੰਦੋਆ, ਇਹ ਕਦੋਂ ਬਣਾਇਆ? ਅਹਿਲਕਾਰ ਕਹਿੰਦੇ ਨੇ, ਮਹਾਰਾਜਾ ਸਾਹਿਬ ਬਣਾਇਆ ਨਹੀਂ ਹੈ ਅਸੀਂ, ਇਹ ਤੇ ਨਿਜ਼ਾਮ ਹੈਦਰਾਬਾਦ ਨੇ ਆਪ ਨੂੰ ਭੇਟ ਭੇਜੀ ਹੈ। ਤੇ ਸਭ ਤੋਂ ਕੀਮਤੀ ਤੇ ਖੂਬਸੂਰਤ ਜਾਣ ਕੇ ਅਸੀਂ ਬੰਨ ਦਿੱਤੀ ਖੜੇ ਨੇ ਥੋੜਾ ਜਿਹਾ ਸੋਚੀ ਪਏ ਗਏ ਤੇ ਫਿਰ ਕਹਿਣ ਲੱਗੇ ਉਤਾਰੋ ਇਸ ਨੂੰ ਉਤਾਰੋ ਜਿਨ੍ਹਾਂ ਅਹਿਲਕਾਰਾਂ ਨੇ ਚਾਨਣੀ ਬਣਵਾਈ ਸੀ ਉਹਨਾਂ ਨੂੰ ਤੇ ਕੰਬੜੀ ਛਿੜ ਗਈ ਜਿਵੇਂ ਕੁਝ ਗਲਤੀ ਹੋ ਗਈ ਜਿਵੇਂ ਭੁੱਲ ਹੋ ਗਏ ਇੱਕ ਨੇ ਹਿੰਮਤ ਕਰਕੇ ਪੁੱਛ ਲਿਆ ਮਹਾਰਾਜਾ ਸਾਹਿਬ ਕਿਆ ਇਹ ਚਾਨਣੀ ਤੁਹਾਡੀ ਸ਼ਾਨ ਦੇ ਛਾਇਆ ਨਹੀਂ ਹੈ ਅਸੀਂ ਤੇ ਖੂਬਸੂਰਤ ਤੇ ਕੀਮਤੀ ਜਾਣ ਕੇ ਬੰਨ ਦਿੱਤੀ ਸੀ ਆਪ ਦਾ ਹੁਕਮ ਉਤਾਰਨ ਦਾ ਉਤਾਰਦੇ ਹਾਂ ਕਿਆ ਵਾਕਈ ਇਹ ਆਪ ਦੀ ਸ਼ਾਨ ਦੇ ਛਾਇਆ ਨਹੀਂ ਹੈ ਪਤਾ ਹੈ ਮਹਾਰਾਜਾ ਸਾਹਿਬ ਕੀ ਕਹਿੰਦੇ ਨੇ ਇਹ ਇਤਨੀ ਸੁੰਦਰ ਹੈ ਇਹ ਇਤਨੀ ਖੂਬਸੂਰਤ ਹੈ ਇਹ ਇਤਨੀ ਮਨਮੋਹਕ ਹੈ ਇਹ ਦਰਬਾਰ ਸਾਹਿਬ ਦੇ ਸਿਰ ਤੇ ਚੁਲਣੀ ਚਾਹੀਦੀ ਹੈ ਇਹ ਗੁਰੂ ਰਾਮਦਾਸ ਜੀ ਦੇ ਸਿਰ ਦਾ ਚੰਦੋਆ ਬਣਨਾ ਚਾਹੀਦਾ ਮੇਰੇ ਸਿਰ ਦਾ ਨਹੀਂ ਉਸ ਵਕਤ ਬਜਵਾ ਦਿੱਤੀ ਉਤਾਰ ਕੇ ਘਰ ਵਿਚ ਤਾਕਤ ਵਧਦੀ ਜਾ ਰਹੀ ਹੈ ਸਾਜ਼ੋ ਸਮਾਨ ਵਧਦਾ ਜਾ ਰਿਹਾ ਪਦਾਰਥ ਵਧਦੇ ਜਾ ਰਹੇ ਨੇ ਮਹਾਰਾਜਾ ਸਾਹਿਬ ਦੇ ਹਿਰਦੇ ਵਿਚ ਪਰਮਾਤਮਾ ਦਾ ਪ੍ਰੇਮ ਵਧਦਾ ਜਾ ਰਿਹਾ ਰਾਜ ਸਤਾ ਵਧਦੀ ਜਾ ਰਹੀ ਹੈ ਗੁਰੂ ਭਗਤੀ ਵੀ ਵਧਦੀ ਜਾ ਰਹੀ ਹੈ ਆਮ ਕੀ ਆਉਂਦਾ ਘਰ ਵਿਚ ਪਦਾਰਥ ਆਉਣੇ ਸ਼ੁਰੂ ਹੋਏ ਤੇ ਘਰ ਵਿਚੋਂ ਰਹਿਤ ਬੈਤ ਨਿਕਲਣੀ ਸ਼ੁਰੂ ਹੋ ਗਈ ਧਨ ਚੋਖਾ ਆਉਣਾ ਸ਼ੁਰੂ ਹੋ ਗਿਆ ਹਿਰਦੇ ਚ ਧਰਮ ਨਿਕਲਣਾ ਸ਼ੁਰੂ ਹੋ ਗਿਆ ਘਰ ਪਦਾਰਥਾਂ ਨਾਲ ਭਰ ਗਿਆ ਹਿਰਦਾ ਪਰਮਾਤਮਾ ਤੋਂ ਖਾਲੀ ਹੋ ਗਿਆ ਉਹਦੀ ਯਾਦ ਤੋਂ ਖਾਲੀ ਹੋ ਗਈ ਇਸ ਤਰ੍ਹਾਂ ਹੀ ਹੁੰਦਾ ਰਾਜ ਸਿੰਘਾਸਣ ਤੇ ਬੈਠ ਕੇ ਸ੍ਰੀ ਕ੍ਰਿਸ਼ਨ ਦੀ ਆਤਮਾ ਤੋਂ ਗੀਤਾ ਦਾ ਫਿਲਸਫਾ ਨਿਕਲਦਾ ਹੈ ਰਾਮ ਦੇ ਰੋਮ ਰੋਮ ਵਿੱਚ ਮਰਿਆਦਾ ਨਿਕਲਦੀ ਹੈ ਮਹਾਰਾਜਾ ਰਣਜੀਤ ਸਿੰਘ ਦੇ ਰੋਮ ਰੋਮ ਵਿੱਚੋਂ ਭਗਤੀ ਨਿਕਲਦੀ ਹੈ ਹਰੀਸ਼ਚੰਦਰ ਦੇ ਰੋਮ ਰੋਮ ਵਿੱਚੋਂ ਸੱਚਾਈ ਨਿਕਲਦੀ ਹੈ ਇਹ ਦੇਸ਼ ਧਾਰਮਿਕ ਰਾਜਿਆਂ ਦਾ ਦੇਸ਼ ਸੀ ਬਦਕਿਸਮਤ ਅਧਾਰਮਿਕ ਲੋਕਾਂ ਦੇ ਹੱਥ ਚ ਆ ਗਿਆ ਉਹ ਦੇਸ਼ ਵਿੱਚ ਇਹ ਜੋ ਪਸਤੀ ਖਾਸ ਕਰਕੇ ਇਖਲਾਕੀ ਪਸਤੀ ਹਰ ਪੱਖ ਦੀ ਜਿਹੜੀ ਪਸਤੀ ਅਸੀਂ ਦੇਖਦੇ ਹਾਂ ਭਾਵੇਂ ਕੋਈ ਕੁਛ ਆਖੇ ਮੈਂ ਇਸ ਦਾ ਇੱਕ ਇਹ ਕਾਰਨ ਸਮਝਦਾ ਧਰਮ ਨਿਰਪੇਖ ਸਿਆਸਤ ਰਾਜਨੀਤੀ ਧਰਮ ਚਾਹੀਦਾ ਹੈ ਵਿਵਹਾਰ ਵਿੱਚ ਤਾਂ ਕਿ ਵਿਵਹਾਰ ਵਿੱਚ ਬੇਈਮਾਨੀ ਨਾ ਹੋਵੇ ਧਰਮ ਚਾਹੀਦਾ ਹੈ ਪਰਿਵਾਰ ਵਿੱਚ ਤਾਂ ਕਿ ਪਰਿਵਾਰ ਵਿੱਚ ਕਲਕਰੇਸ਼ ਨਾ ਹੋਵੇ ਵੀ ਰਿਸ਼ਤਿਆਂ ਦੇ ਦਰਾਣਾ ਨਾ ਪੈਣ ਧਰਮ ਚਾਹੀਦਾ ਹੈ ਰਾਜਨੀਤੀ ਵਿੱਚ ਤਾਂ ਕਿ ਰਾਜਨੀਤੀ ਵਿੱਚ ਖੋਆ ਖਾਈ ਨਾ ਹੋਵੇ ਜੋ ਹੈ ਤਸ਼ੱਦਤ ਤੇ ਜ਼ੁਲਮ ਨਾ ਹੋਵੇ ਔਰ ਖੋਆ ਖਾਈ ਨਾ ਹੋਵੇ ਹੁਣ ਤੇ ਕੀ ਹੈ ਜੋ ਇੱਕ ਬੰਦੇ ਦੀ ਜੇਬ ਕੱਟ ਲਵੇ ਉਹ ਚੋਰ ਹੈ ਜੇਬ ਕਤਰਾ ਹੈ ਜਿਹੜਾ ਸਾਰੇ ਮੁਲਕ ਦੀ ਜੇਬ ਕੱਟ ਲਵੇ ਮਨਿਸਟਰ ਹੈ ਚੀਫ ਮਨਿਸਟਰ ਹੈ ਜੋ ਕਿਸੇ ਇੱਕ ਬੰਦੇ ਦੀ ਮੂੰਹ ਦੀ ਬੁਰਕੀ ਖੋਹ ਲਵੇ ਅਸੀਂ ਉਸ ਨੂੰ ਡਕੈਤ ਕਹਿੰਦੇ ਹਾਂ ਚੋਰ ਕਹਿੰਦੇ ਹਾਂ ਪਰ ਜੋ ਬੰਦਿਆਂ ਦੇ ਨਾਲ ਨਾਲ ਗਊਆਂ ਦਾ ਚਾਰਾ ਵੀ ਸਾਰਾ ਹਜ਼ਮ ਕਰ ਜਾਏ ਮਨਿਸਟਰ ਹੁੰਦੇ ਉਹ ਤਾਕਤਵਰ ਨੇ ਹਾਲਾਤ ਇਹ ਨੇ ਇੱਕ ਹਕੀਕਤ ਹੈ ਇੱਕ ਸੱਚਾਈ ਹੈ ਖੈਰ ਮੁਕਤਸਰ ਜੋ ਹੈ ਮੈਂ ਇਸ ਤਰ੍ਹਾਂ ਦੇਸ਼ ਧਾਰਮਿਕ ਸੀ ਸਾਰੇ ਰਿਸ਼ੀ ਮੁਨੀ ਸੰਤ ਮਹਾਂਪੁਰਸ਼ ਇਸ ਦੇਸ਼ ਵਿੱਚ ਪੈਦਾ ਹੋਏ ਇਸ ਦੇਸ਼ ਦੀ ਐਸੀ ਹਵਾ ਐਸੀ ਫਿਜ਼ਾ ਐਸੀ ਵਾਈਬ੍ਰੇਸ਼ਨ ਮੈਂ ਦੇਖਦਾ ਬਾਹਰ ਦੇ ਦੇਸ਼ਾਂ ਦੀ ਵੀ ਆਪਣੀ ਇੱਕ ਵਾਈਬ੍ਰੇਸ਼ਨ ਉੱਥੇ ਸਾਇੰਟਿਸਟ ਪੈਦਾ ਹੁੰਦੇ ਨੇ ਵਿਗਿਆਨਕ ਪੈਦਾ ਹੁੰਦੇ ਨੇ ਦਾਰਸ਼ਨਿਕ ਪੈਦਾ ਹੁੰਦੇ ਨੇ ਮਨੋਵਿਗਿਆਨਕ ਪੈਦਾ ਹੁੰਦੇ ਨੇ ਸੰਤ ਨੇ ਸੰਤ ਇਸ ਦੇਸ਼ ਨੇ ਪੈਦਾ ਕੀਤੇ ਇਸ ਦੇਸ਼ ਦੀ ਫਿਜ਼ਾ ਇਸ ਦੇਸ਼ ਦੇ ਹਾਲਾਤ ਇਸ ਦੇਸ਼ ਦਾ ਵਾਤਾਵਰਨ ਖੈਰ ਮੁਕਤਸਰ ਮੈਂ ਅਰਜ਼ ਕਰਾਂ ਭਾਈ ਸਾਹਿਬ ਭਾਈ ਨੰਦ ਲਾਲ ਕਹਿੰਦੇ ਨੇ ਗਮ ਚੇ ਬਾਸ਼ਦ ਚੀਜ਼ ਤੋਂ ਸ਼ਾਦੀ ਗਮ ਕੀ ਹੈ ਗਮ ਕਿਸ ਨੂੰ ਆਖੋਗੇ ਗਮ ਔਰ ਸ਼ਾਦੀ ਕੀ ਹੈ ਖੁਸ਼ੀ ਕੀ ਹੈ ਸ਼ਾਦੀ ਦੇ ਅਰਥ ਆਨੰਦ ਕਾਰਜ ਵਿਵਾਹ ਨਹੀਂ ਹੈ ਇਹ ਗੱਲ ਵੱਖਰੀ ਸਾਡੇ ਦੇਸ਼ ਦੇ ਸ਼ਾਦੀ ਦੇ ਅਰਥ ਵਿਵਾਹ ਕਰਦੇ ਨੇ ਇਹ ਲਫ਼ਜ਼ ਫਾਰਸੀ ਜ਼ਬਾਨ ਦਾ ਹੈ ਈਰਾਨੀ ਭਾਸ਼ਾ ਦਾ ਲਫ਼ਜ਼ ਹੈ ਇਹ ਦਿਲ ਸ਼ਾਦ ਅਸਤ ਇਹ ਦਿਲ ਬੜਾ ਖੁਸ਼ ਹੈ ਸ਼ਾਦ ਦਾ ਮਤਲਬ ਖੁਸ਼ ਸ਼ਾਦੀ ਦਾ ਮਤਲਬ ਖੁਸ਼ੀ ਇਹ ਖਾਨ ਹੈ ਸ਼ਾਦੀ ਅਸਤ ਇਸ ਘਰ ਦੇ ਵਿਚ ਖੁਸ਼ੀ ਹੈ। ਵਿਵਾਹ ਲਈ ਆਨੰਦ ਕਾਰਜ ਲਈ ਉਨ੍ਹਾਂ ਕੋਲ ਦੂਜਾ ਇਸਲਾਮੀ ਸ਼ਬਦ ਹੈ ਨਿਕਾਹ। ਇਸ ਘਰ ਵਿਚ ਨਿਕਾਹ ਹੋ ਰਿਹਾ, ਨਿਕਾਹ ਤੋਂ ਮੁਰਾਦ ਲੈਣ ਵਿਵਾਹ ਹੋ ਰਿਹਾ, ਆਨੰਦ ਕਾਰਜ ਹੋ ਰਿਹਾ। ਸ਼ਾਦੀ ਲਫ਼ਜ਼ ਉਹ ਖੁਸ਼ੀ ਲਈ ਵਰਤਦੇ ਨੇ, ਪਰ ਸਾਡੇ ਦੇਸ਼ ਵਿਚ ਇਸ ਦੇ ਅਰਥ ਵਿਵਾਹ ਬਣ ਗਏ, ਨਿਕਾਹ ਬਣ ਗਏ, ਆਨੰਦ ਕਾਰਜ ਬਣ ਗਏ। ਭਾਈ ਸਾਹਿਬ ਭਾਈ ਨੰਦ ਲਾਲ ਸ਼ਾਦੀ ਲਫ਼ਜ਼ ਨੂੰ ਖੁਸ਼ੀ ਦੇ ਰੂਪ ਵਿਚ ਲੈਂਦੇ ਨੇ। ਗਮ ਚੇ ਬਾਸ਼ਦ ਗਮ ਕੀ ਹੈ, ਚੀਜ਼ ਤਾਂ ਸ਼ਾਦੀ ਖੁਸ਼ੀ ਕੀ ਹੈ। ਤੇ ਅਸੀਂ ਪੁੱਛ ਸਕਦੇ ਹਾਂ ਭਾਈ ਨੰਦ ਲਾਲ ਕੋਲ, ਸਾਨੂੰ ਇਤਨਾ ਵੀ ਗਿਆਨ ਨਹੀਂ ਖੁਸ਼ੀ ਕੀ ਹੈ ਤੇ ਗਮ ਕੀ ਹੈ, ਯਕੀਨ ਜਾਣੋ ਨਹੀਂ ਪਤਾ। ਨਾ ਖੁਸ਼ੀ ਦੇ ਕਾਰਨਾਂ ਦਾ ਪਤਾ ਹੈ, ਨਾ ਗਮ ਦੇ ਕਾਰਨਾਂ ਦਾ ਪਤਾ ਹੈ, ਨਾ ਦੁੱਖਾਂ ਦੇ ਬੀਜ ਦਾ ਪਤਾ ਹੈ, ਨਾ ਸੁੱਖਾਂ ਦੇ ਮੁੱਲ ਦਾ ਪਤਾ ਹੈ, ਨਹੀਂ ਪਤਾ ਮਨੁੱਖ ਨੂੰ, ਇਹ ਹਕੀਕਤ ਹੈ। ਇਸੇ ਵਾਸਤੇ ਸੁਖ ਕੇ ਹੇਤ ਬਹੁਤ ਦੁੱਖ ਪਾਵਤ ਸੇਵ ਕਰਤ ਜਨ ਜਨ ਕੇ। ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਹਿੰਦੇ ਸਾਰੇ ਉਦਮ ਵਸੀਲੇ ਤੇ ਬੰਦਾ ਸੁੱਖ ਵਾਸਤੇ ਕਰਦਾ ਹੈ, ਪੱਲੇ ਸਿਵਾਏ ਦੁੱਖ ਦੇ ਹੋਰ ਕੁਛ ਨਹੀਂ ਪੈਂਦਾ। ਇਸਦਾ ਮਤਲਬ ਹੈ ਜਿਹੜਾ ਬੀਜ ਬੋ ਰਿਹਾ ਸੀ ਸੋਚਦਾ ਸੀ ਇਸ ਤੋਂ ਸੁੱਖ ਨਿਕਲੇਗਾ, ਨਿਕਲਿਆ ਦੁੱਖ। ਸੁੱਖ ਕੇ ਹੇਤ ਬਹੁਤ ਦੁੱਖ ਪਾਵਤ ਸੇਵ ਕਰਤ ਜਨ ਜਨ ਕੀ। ਸੰਸਾਰ ਵਿਚ ਪਦਾਰਥਾਂ ਰਾਹੀਂ ਪਰਿਵਾਰ ਰਾਹੀਂ ਧਨ ਰਾਹੀਂ ਲੋੜਾਂ ਦੀ ਪੂਰਤੀ ਹੋ ਸਕਦੀ ਹੈ, ਸੁੱਖ ਨਹੀਂ ਮਿਲੇਗਾ। ਨਹੀਂ ਤੇ ਸਾਰੇ ਧਨਵਾਨ ਸੁਖੀ ਹੋਣੇ ਚਾਹੀਦੇ ਨੇ, ਸਾਰੇ ਹੀ ਰੋ ਰਹੇ ਨੇ। ਪੁੱਤਰ ਮਿਲ ਗਿਆ ਇੱਕ, ਲੋੜਾਂ ਦੀ ਪੂਰਤੀ ਹੋ ਗਈ ਹੈ, ਸੁੱਖ ਨਹੀਂ ਮਿਲੇਗਾ। ਨਹੀਂ ਤੇ ਸਾਰੇ ਪੁੱਤਰਾਂ ਵਾਲੇ ਸੁਖੀ ਹੋਣੇ ਹੀ ਚਾਹੀਦੇ। ਪਤੀ ਮਿਲ ਗਿਆ, ਪਤਨੀ ਮਿਲ ਗਈ ਹੈ, ਜੈਸ ਘਰਾਨਾ ਮਿਲ ਗਿਆ, ਲੋੜਾਂ ਦੀ ਪੂਰਤੀ ਹੋਈ ਹੈ, ਸੁੱਖ ਨਹੀਂ ਮਿਲਦਾ। ਨਹੀਂ ਤੇ ਸਾਰੇ ਪਰਿਵਾਰਕ ਜੀਵਨ ਵਾਲੇ ਸੁਖੀ ਹੋਣੇ ਚਾਹੀਦੇ ਨੇ। ਸਭ ਰੋਂਦੇ ਪਿੱਟਦੇ ਮਿਲਦੇ ਪੈਣ, ਸੁਖੀ ਤਾਂ ਇੱਕ ਵੀ ਨਹੀਂ ਮਿਲਦਾ। ਸੁਖ ਨਾ ਹੀ ਹਰ ਭਗਤ ਬਿਨਾ, ਮਨੁੱਖ ਨੂੰ ਨਹੀਂ ਪਤਾ ਨਾ ਸੁੱਖਾਂ ਦੇ ਮੁੱਲ ਦਾ ਨਾ ਦੁੱਖਾਂ ਦੇ ਮੁੱਲ ਦਾ। ਗਮ ਚੇ ਬਾਸ਼ਦ ਗਮ ਕੀ ਹੈ, ਚੀਸਤ ਸ਼ਾਦੀ ਖੁਸ਼ੀ ਕੀ ਹੈ। ਭਾਈ ਸਾਹਿਬ ਖੁਦ ਜਵਾਬ ਦਿੰਦੇ ਨੇ, ਲੱਗਦਾ ਇੰਜ ਉਹਨਾਂ ਨੂੰ ਵੀ ਪਤਾ ਸੀ ਆਮ ਬੰਦਿਆਂ ਦੇ ਕੋਲ ਸੁੱਖ ਦੁੱਖ ਦੇ ਜਿਹੜੇ ਬੀਜ ਨੇ ਗਲਤ ਨੇ, ਸੂਝ ਬੂਝ ਜਿਹੜੀ ਹੈ ਗਲਤ ਹੈ। ਗਮ ਚੇ ਬਾਸ਼ਦ ਗਫਲਤ ਅਜ਼ ਯਾਦ ਏ ਖੁਦਾ, ਪਰਮਾਤਮਾ ਨੂੰ ਭੁੱਲ ਜਾਣਾ ਬਸ ਇਹੀ ਦੁੱਖ ਹੈ, ਹੋਰ ਕੋਈ ਦੁੱਖ ਨਹੀਂ। ਚੀਸਤ ਸ਼ਾਦੀ ਖੁਸ਼ੀ ਕੀ ਹੈ, ਯਾਦ ਆਂਬਾ ਮੁੰਤਹਾ, ਉਹਨੂੰ ਯਾਦ ਕਰਨਾ ਹੀ ਖੁਸ਼ੀ ਹੈ, ਹੋਰ ਕੋਈ ਖੁਸ਼ੀ ਨਹੀਂ। ਅਗਰ ਪਰਮਾਤਮਾ ਦੀ ਯਾਦ ਨਹੀਂ ਤਾਂ ਚੰਗੇ ਪਰਿਵਾਰ ਦੇ ਹੁੰਦਿਆਂ ਵੀ ਮਨੁੱਖ ਰੋਂਦਾ ਰਹੇਗਾ। ਜੇਬ ਭਰੀ ਹੋਈ ਹੈ ਧਨ ਨਾਲ, ਪਦਾਰਥਾਂ ਨਾਲ ਘਰ ਭਰਿਆ ਹੈ, ਪੇਟ ਭਰਿਆ ਹੋਇਆ ਚੰਗੇ ਭੋਜਨ ਨਾਲ, ਮਾਣ ਮਰਿਆਦਾ ਵੀ ਸਭ ਕੁਛ ਹੈ, ਲੇਕਿਨ ਰੋਮ ਰੋਮ ਇਸਦਾ ਰੋਏਗਾ, ਤੜਪੇਗਾ, ਕਿਉਂਕਿ ਪਰਮਾਤਮਾ ਦੀ ਯਾਦ ਨੇ। ਔਰ ਜਿਤਨਾ ਜਗਤ ਇਸ ਨੂੰ ਕਹੇਗਾ ਬਹੁਤ ਵੱਡਾ ਮਨੁੱਖ ਹੈ, ਕਿਉਂਕਿ ਚੋਟੀ ਦਾ ਧਨਵਾਨ ਹੈ। ਮਹਾਰਾਜ ਕਹਿੰਦੇ ਨੇ ਬੜੇ ਬੜੇ ਜੋ ਦੀਸੇ ਲੋਗ ਤਿੰਨ ਕੋ ਵਿਆਪੇ ਚਿੰਤਾ ਰੋ, ਬੜੇ ਰੋਗੀ ਮਿਲਣਗੇ, ਬੜੇ ਦੁਖੀ ਮਿਲਣਗੇ, ਪਰੇਸ਼ਾਨ ਮਿਲਣਗੇ, ਬੇਜ਼ਾਰ ਮਿਲਣਗੇ। ਗਮ ਚੇ ਬਾਸ਼ਦ ਗਮ ਕੀ ਹੈ, ਪਰਮਾਤਮਾ ਨੂੰ ਭੁੱਲ ਜਾਣਾ। ਔਰ ਖੁਸ਼ੀ ਕੀ ਹੈ, ਚੀਸਤ ਸ਼ਾਦੀ ਯਾਦ ਆਉਂਦਾ ਮੰਤਿਹਾ, ਉਸ ਲਾ ਇੰਤਿਹਾ ਪਰਮਾਤਮਾ ਨੂੰ ਯਾਦ ਕਰਨਾ ਬਸ ਇਹੀ ਖੁਸ਼ੀ ਹੈ, ਉਹਨੂੰ ਭੁੱਲ ਜਾਣਾ ਬਸ ਇਹੀ ਦੁੱਖ ਹੈ। ਔਰ ਇਹ ਕਿਤਨਾ ਕੁ ਵੱਡਾ ਦੁੱਖ ਹੈ ਇਹ ਗੁਰੂ ਅਰਜਨ ਦੇਵ ਜੀ ਮਹਾਰਾਜ ਦੱਸਦੇ ਨੇ। ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ। ਮੈਂ ਫਿਰ ਦੁਹਰਾਵਾਂ, ਅਸੀਂ ਪਰਮਾਤਮਾ ਨੂੰ ਗਵਾਇਆ ਨਹੀਂ, ਗਵਾ ਨਹੀਂ ਸਕਦੇ, ਬੁਲਾਇਆ ਹੈ, ਭੁੱਲ ਸਕਦੇ। ਜਿਹਨੂੰ ਭੁੱਲ ਗਏ ਰਿਸ਼ਤਾ ਟੁੱਟਦਾ ਹੈ, ਜਿਸਦੀ ਯਾਦ ਆਵੇ ਰਿਸ਼ਤਾ ਜੁੜਦਾ ਹੈ। ਕੀਰਤਨ ਇੱਕ ਬਹਾਨਾ ਹੈ, ਕਥਾ ਇੱਕ ਬਹਾਨਾ ਹੈ, ਪਾਠ ਪੂਜਾ ਇੱਕ ਬਹਾਨਾ ਹੈ, ਇਹ ਸਾਰੇ ਧਾਰਮਿਕ ਮੰਦਰ ਬਹਾਨੇ ਨੇ ਵੀ ਕਿਸੇ ਬਹਾਨੇ ਨਾਲ ਉਸਦੀ ਯਾਦ ਚੱਲ ਪਵੇ। ਉਦ ਚਿਤ ਆਏ ਮਹਾਂ ਆਨੰਦ, ਤੇਰੀ ਯਾਦ ਮਹਾਂ ਆਨੰਦ ਹੈ, ਜਿਸ ਵਿਸਰੇ ਸੋ ਮਰ ਜਾਏ ਜੀ, ਔਰ ਜੋ ਭੁੱਲ ਜਾਏ ਉਹਦੀਆਂ ਸਾਰੀਆਂ ਹੀ ਖੁਸ਼ੀਆਂ ਮਰ ਜਾਂਦੀਆਂ, ਉਸਦੇ ਸਾਰੇ ਖੇੜੇ ਮਰ ਜਾਂਦੇ ਨੇ, ਉਸਦਾ ਸਾਰਾ ਹੀ ਸੁੱਖ ਮਰ ਜਾਂਦਾ। ਤੇ ਸੁੱਖ ਮਰ ਗਏ, ਖੇੜੇ ਮਰ ਗਏ, ਖੁਸ਼ੀਆਂ ਮਰ ਗਈਆਂ, ਤੇ ਰਿਹਾ ਕੀ ਫਿਰ ਮਨੁੱਖ ਕੋਲ? ਮਨੁੱਖ ਤੇ ਇੱਕ ਜਿਮਦੀ ਜਾਗਦੀ ਲਾਸ਼ ਹੋਵੇਗਾ, ਔਰ ਕੀ ਹੈ। ਕਈ ਮਨੁੱਖ ਗੁਸਾਖੀ ਮਾਪ ਮੈਂ ਦੇਖਦਾ ਬਸ ਸਰੀਰ ਨੂੰ ਢੋ ਰਹੇ ਨੇ ਜਿਵੇਂ ਆਪਣੀ ਲਾਸ਼ ਆਪ ਬੈਠਾਉਂਦੇ ਨੇ, ਕੁਛ ਵੀ ਨਹੀਂ। ਸੁਖ ਮਰ ਗਿਆ, ਚੈਨ ਮਰ ਗਿਆ, ਸਕੂਨ ਮਰ ਗਿਆ, ਸ਼ਾਂਤੀ ਨਹੀਂ ਹੈ, ਸੁਖ ਨਹੀਂ ਹੈ, ਰਸ ਨਹੀਂ ਹੈ। ਰਸ ਤੇ ਮਰ ਚੁੱਕਿਆ, ਸੁਖ ਤੇ ਮਰ ਚੁੱਕਿਆ, ਆਨੰਦ ਤੇ ਮਰ ਚੁੱਕਿਆ, ਸਕੂਨ ਮਰ ਗਿਆ, ਸ਼ਾਂਤੀ ਮਰ ਗਈ ਹੈ, ਕੁਛ ਵੀ ਨਹੀਂ। ਜਿੱਥੇ ਆਪਣੀ ਲਾਸ਼ ਆਪ ਪਿਆ ਢੋਂਦਾ, ਫਰਕ ਸਿਰਫ ਇਤਨਾ ਹੈ, ਕਿਸੇ ਇੱਕ ਦਿਨ ਚਾਰ ਮਨੁੱਖ ਦੀ ਅਰਥੀ ਚੁੱਕ ਕੇ ਸ਼ਮਸ਼ਾਨ ਘਾਟ ਦੇ ਵਿੱਚ ਪਹੁੰਚਾ ਦਿੰਦੇ ਨੇ, ਪਰ ਇਹ ਆਪਣੀ ਅਰਥੀ ਆਪ ਪਿਆ ਗਸੀਟਦਾ। ਦਿਸਦਾ ਹੈ ਜੀਵਦਾ ਜਾਗਦਾ ਪਿਆ, ਸਿਰਫ ਸਵਾਸਾਂ ਦੇ ਚੱਲਣ ਨੂੰ ਜੀਵਦਾ ਜਾਗਦਾ ਨਹੀਂ ਆਖੀਦਾ। ਇਹ ਵੀ ਮੈਂ ਅਰਜ਼ ਕਰਦਿਆਂ, ਜਿੰਨੇ ਚਿਰ ਤੱਕ ਉਸਦੀ ਯਾਦ ਨਾ ਚੱਲੇ, ਤੁਧ ਚਿਤ ਆਏ ਮਹਾ ਆਨੰਦਾ, ਜਿਸ ਵਿਸਰੇ ਸੋ ਮਰ ਜਾਏ ਜੀਉ। ਚੇਤੇ ਸ਼ਕਤੀ, ਯਾਦ ਸ਼ਕਤੀ, ਇੱਕ ਪ੍ਰਬਲ ਸ਼ਕਤੀ ਪਰਿਪੂਰਨ ਪ੍ਰਮਾਤਮਾ ਨੇ ਸਾਨੂੰ ਦਿੱਤੀ ਹੈ। ਅਗਰ ਉਹ ਯਾਦ ਦਾ ਹਿੱਸਾ ਬਣੇ, ਤੇ ਯਾਦ ਦਾ ਹਿੱਸਾ ਕਦੋਂ ਬਣੇਗਾ? ਜਦ ਸਮਝ ਦਾ ਹਿੱਸਾ ਬਣੇ, ਵਰਨਾ ਨਹੀਂ ਬਣੇਗਾ। ਰੋਜ਼ ਲੋਕੀ ਕੀਰਤਨ ਕਰਦੇ ਨੇ, ਸੁਣਦੇ ਨੇ, ਭੁੱਲ ਜਾਂਦੇ ਨੇ, ਕਥਾ ਕਰਦੇ ਨੇ, ਸੁਣਦੇ ਨੇ, ਭੁੱਲ ਜਾਂਦੇ ਨੇ, ਪਾਠ ਕਰਦੇ ਨੇ, ਗੁਰਦੁਆਰੇ ਆਉਂਦੇ ਨੇ, ਮੰਦਰ ਵਿੱਚ ਆਉਂਦੇ ਨੇ, ਭਗਵਾਨ ਤੇ ਭੁੱਲ ਜਾਂਦਾ। ਜਿਹੜੇ ਨਹੀਂ ਆਉਂਦੇ ਉਹ ਵੀ ਭੁੱਲੇ, ਜਿਹੜੇ ਆਉਂਦੇ ਨੇ ਉਹਨਾਂ ਨੂੰ ਵੀ ਭੁੱਲਿਆ। ਕਾਰਨ, ਜਿੰਨੇ ਚਿਰ ਤੱਕ ਸਮਝ ਪ੍ਰਭਾਵਿਤ ਨਹੀਂ ਤੇ ਸਮਝ ਵਿੱਚ ਨਹੀਂ ਆਉਂਦਾ, ਉਹ ਯਾਦ ਦਾ ਹਿੱਸਾ ਨਹੀਂ ਬਣ ਸਕਦਾ। ਤੇ ਮੈਂ ਫਿਰ ਅਰਜ਼ ਕਰਦੇ ਹਾਂ, ਉਹ ਸਮਝ ਵਿੱਚ ਆ ਜਾਂਦਾ ਨਹੀਂ, ਸਮਝ ਕੇ ਇਹ ਸਮਝ ਆ ਜਾਂਦੀ ਹੈ, ਹੇ ਪ੍ਰਭੂ ਮੈਂ ਤੈਨੂੰ ਨਹੀਂ ਸਮਝ ਸਕਦਾ, ਪਰ ਮੈਂ ਤੈਨੂੰ ਯਾਦ ਤੇ ਕਰ ਸਕਦਾ। ਇਸ ਦੇ ਉੱਤੇ ਇੱਕ ਛੋਟਾ ਜਿਹਾ ਉਦਾਹਰਣ ਮੈਨੂੰ ਚੇਤੇ ਆਇਆ। ਏਥਨ ਦੀ ਗੱਲ ਹੈ, ਸਾਗਰ ਤੱਟ ਤੇ ਇੱਕ 5 ਸਾਲ ਸਾਡੇ 4 ਸਾਲ ਦਾ ਬੱਚਾ ਜ਼ਾਰੋ ਜ਼ਾਰ ਰੋ ਰਿਹਾ। ਉਸ ਵਕਤ ਦਾ ਇੱਕ ਮਹਾਨ ਸੰਤ ਸੁਕਰਾਤ ਟਹਿਲ ਦਾ ਹੋਇਆ, ਉੱਥੇ ਆਇਆ, ਦੇਖਦਾ ਬੱਚਾ ਰੋ ਰਿਹਾ, ਕੋਲ ਆ ਰਿਹਾ, ਸਿਰ ਤੇ ਹੱਥ ਰੱਖਿਆ, ਆਖਿਆ ਬੇਟੇ ਕਿਉਂ ਰੋ ਰਿਹਾ? ਉਹਦੇ ਹੱਥ ਵਿੱਚ ਪਿਆਲਾ ਸੀ, ਪਿਆਲਾ। ਕਹਿਣ ਲੱਗਾ, ਬਾਬਾ ਇਹ ਸਾਗਰ ਜਿਹੜਾ ਨਾ, ਮੈਂ ਪਿਆਲੇ ਚ ਭਰਨਾ ਚਾਹੁੰਦਾ, ਇਹ ਸਾਗਰ ਮੇਰੇ ਪਿਆਲੇ ਚ ਆਉਣਾ ਚਾਹੀਦਾ, ਪਰ ਕਰਾਂ ਕਿ ਮੈਂ ਕਾਫੀ ਦੇਰ ਦਾ ਥੱਕ ਗਿਆ, ਇਹ ਸਾਗਰ ਮੇਰੇ ਪਿਆਲੇ ਚ ਨਹੀਂ ਆਉਂਦਾ। ਕਹਿੰਦੇ ਨੇ, ਬੱਚੇ ਦੀ ਇਹ ਗੱਲ ਸੁਣ ਕੇ ਸੁਕਰਾਤ ਦੀ ਵੀ ਚੀਖ ਨਿਕਲ ਗਈ, ਰੋਣ ਲੱਗ ਪਿਆ। ਤੇ ਬੱਚਾ ਕਹਿਣ ਲੱਗਾ, ਬਾਬਾ ਤੂੰ ਤੇ ਸੰਤ ਹੈ, ਫਕੀਰ ਹੈ, ਤੂੰ ਵੀ ਮੇਰੀ ਤਰ੍ਹਾਂ ਰੋਣ ਲੱਗ ਪਿਆ, ਤੇਰਾ ਪਿਆਲਾ ਕਿੱਥੇ? ਤੂੰ ਕਿਉਂ ਰੋਣ ਲੱਗਦਾ? ਤੇਰਾ ਪਿਆਲਾ ਕਿੱਥੇ ਹੈ? ਬੱਚੇ ਦੀ ਸਮਝ ਚ ਵੀ ਆ ਗਿਆ, ਰੋਣਾ ਸਮਝ ਦੇ ਚਾਹੁੰਦਾ, ਹਾਸਾ ਸਮਝ ਦੇ ਚਾਹੁੰਦਾ। ਮਨੁੱਖ ਜਨਮ ਤੋਂ ਜੋ ਲੈ ਕੇ ਆਉਂਦਾ ਸੰਸਾਰ ਵਿੱਚ, ਹਾਸਾ ਤੇ ਰੋਣਾ, ਬਾਕੀ ਭਾਸ਼ਾ ਮਾਂ ਤੋਂ ਸਿੱਖਦਾ, ਸਮਾਜ ਤੋਂ ਸਿੱਖਦਾ, ਕੋਈ ਮਨੁੱਖ ਭਾਸ਼ਾ ਲੈ ਕੇ ਨਹੀਂ ਆਉਂਦਾ। ਇੱਕ ਬੰਗਾਲੀ ਮਾਂ ਦਾ ਬੱਚਾ ਜੋ ਉਸਦੀ ਗੋਦ ਵਿੱਚ ਹੈ, ਪੰਜਾਬੀ ਮਾਂ ਦੀ ਗੋਦ ਵਿੱਚ ਦੇ ਦਿੱਤਾ ਜਾਏ, ਪੰਜਾਬੀ ਬੋਲੇਗਾ, ਬੰਗਾਲੀ ਨਹੀਂ ਬੋਲੇਗਾ। ਇੱਕ ਇਰਾਨੀ ਮਾਂ ਦਾ ਬੱਚਾ ਗੁਜਰਾਤੀ ਮਾਂ ਦੀ ਗੋਦ ਵਿੱਚ ਦੇ ਦਿੱਤਾ ਜਾਏ, ਯਕੀਨ ਜਾਣੋ ਪਰਸ਼ੀਅਨ ਨਹੀਂ ਬੋਲੇਗਾ, ਗੁਜਰਾਤੀ ਬੋਲੇਗਾ। ਇਹ ਬਾਅਦ ਵਿੱਚ ਮਿਲਦੀ ਹੈ ਭਾਸ਼ਾ, ਸਮਾਜ ਤੋਂ ਮਿਲਦੀ ਹੈ, ਸੰਸਕਾਰਾਂ ਵਿੱਚ ਤੇ ਹੱਸਣਾ ਤੇ ਰੋਣਾ ਹੈ। ਔਰ ਇਹ ਸਾਰੀ ਦੁਨੀਆਂ ਦਾ ਸਾਂਝਾ, ਜਦ ਕੋਈ ਹੱਸ ਰਿਹਾ ਹੋਵੇ ਅਸੀਂ ਇਸ ਤਰ੍ਹਾਂ ਨਹੀਂ ਆਖਦੇ ਕਿ ਹਿੰਦੀ ਦੇ ਚ ਹੱਸਦਾ ਪਿਆ, ਇਸ ਹਿੰਦੀ ਦੇ ਚ ਹੱਸਦਾ ਪਿਆ, ਇੰਗਲਿਸ਼ ਦੇ ਚ ਹੱਸ ਰਿਹਾ ਜਾਂ ਜਰਮਨ ਦੇ ਚ ਹੱਸ ਰਿਹਾ, ਪੰਜਾਬੀ ਦੇ ਚ ਹੱਸ ਰਿਹਾ ਜਾਂ ਬੰਗਾਲੀ ਦੇ ਚ ਹੱਸ ਰਿਹਾ, ਹੱਸ ਰਿਹਾ। ਹਾਸਾ ਸਾਂਝਾ, ਸਾਰੀ ਦੁਨੀਆਂ ਦਾ ਸਾਂਝਾ, ਇਕਦਮ ਸਮਝ ਦੇ ਚ ਆ ਜਾਂਦਾ। ਰੋਣਾ ਵੀ ਸਾਂਝਾ, ਕੋਈ ਰੋ ਰਿਹਾ ਹੋਵੇ ਅਸੀਂ ਥੋੜੀ ਆਖਦੇ ਹਾਂ ਗੁਜਰਾਤੀ ਦੇ ਚ ਰੋ ਰਿਹਾ, ਮਰਾਠੀ ਦੇ ਚ ਰੋ ਰਿਹਾ, ਹਿੰਦੀ ਦੇ ਚ ਰੋ ਰਿਹਾ ਜਾਂ ਸੰਸਕ੍ਰਿਤ ਦੇ ਚ ਰੋ ਰਿਹਾ, ਇੰਗਲਿਸ਼ ਦੇ ਚ ਰੋ ਰਿਹਾ। ਰੋਣਾ ਇਕਦਮ ਸਮਝ ਦੇ ਚ ਆਉਂਦਾ, ਹਾਸਾ ਇਕਦਮ ਸਮਝ ਦੇ ਚਾਹੁੰਦਾ। ਬੱਚਾ ਵੀ ਸਮਝ ਗਿਆ, ਬਾਬਾ ਰੋ ਪਿਆ, ਫਕੀਰ ਤੇ ਰੋ ਰਿਹਾ, ਬਾਬਾ ਤੇਰਾ ਪਿਆਲਾ ਕਿੱਥੇ ਹੈ? ਮੇਰਾ ਪਿਆਲਾ ਵੀ ਮੇਰੇ ਕੋਲ ਹੈ, ਇਹ ਮੇਰੇ ਬੇਟੇ, ਤੂੰ ਸਾਗਰ ਨੂੰ ਪਿਆਲੇ ਚ ਭਰਨਾ ਚਾਹੁੰਦਾ? ਮੈਂ ਪੂਰੇ ਦੇ ਪੂਰੇ ਪਰਮਾਤਮਾ ਨੂੰ, ਖੁਦਾ ਨੂੰ ਆਪਣੇ ਦਿਮਾਗ ਵਿੱਚ ਭਰਨਾ ਚਾਹੁੰਦਾ, ਜਾਣਨਾ ਚਾਹੁੰਦਾ, ਪਰ ਤੈਥੋਂ ਮੈਨੂੰ ਸਿਕਸ਼ਾ ਮਿਲ ਗਈ ਹੈ, ਬੜਾ ਗਿਆਨ ਮਿਲ ਗਿਆ, ਸਾਗਰ ਪਿਆਲੇ ਚ ਨਹੀਂ ਆਵੇਗਾ, ਸਾਰੇ ਦਾ ਸਾਰਾ ਖੁਦਾ ਮੇਰੇ ਦਿਮਾਗ ਵਿੱਚ ਨਹੀਂ ਆ ਸਕਦਾ, ਇੱਥੋਂ ਮੈਨੂੰ ਸਿਕਸ਼ਾ ਮਿਲ ਗਈ। ਸਾਗਰ ਪਿਆਲੇ ਵਿੱਚ ਨਹੀਂ ਆਵੇਗਾ। ਬੱਚੇ ਨੇ ਵੀ ਇਹ ਬੋਲ ਸੁਣ ਲਏ, ਸਾਗਰ ਪਿਆਲੇ ਵਿੱਚ ਨਹੀਂ ਆਵੇਗਾ। ਬਿਲਕੁਲ ਕੰਢੇ ਤੇ ਚਲਾ ਗਿਆ ਸਮੁੰਦਰ ਦੇ, ਔਰ ਪਿਆਲਾ ਸਮੁੰਦਰ ਦੇ ਸੁੱਟ ਦਿੱਤਾ। ਆਖਿਆ, ਇਹ ਸਾਗਰ, ਜੇ ਤੂੰ ਮੇਰੇ ਪਿਆਲੇ ਚ ਨਹੀਂ ਆਉਂਦਾ ਤੇ ਚਲੋ ਨਾ ਸਹੀ, ਮੇਰਾ ਪਿਆਲਾ ਤੇ ਤੇਰੇ ਵਿੱਚ ਆ ਸਕਦਾ। ਕਹਿੰਦੇ ਨੇ ਕਿ 80 ਸਾਲ ਦਾ ਬੁੱਢਾ ਫਕੀਰ ਉਸ ਬੱਚੇ ਦੇ ਪੈਰੀ ਪੈ ਗਿਆ, ਸਜਦਾ ਕੀਤਾ। ਐ ਖੁਦਾ, ਤੂੰ ਤੇ ਸਾਰੇ ਦਾ ਸਾਰਾ ਮੇਰੇ ਵਿੱਚ ਨਹੀਂ ਪ੍ਰਗਟ ਹੋ ਸਕਦਾ, ਮੈਂ ਸਾਰੇ ਦਾ ਸਾਰਾ ਤੇਰੇ ਵਿੱਚ ਲੀਨ ਹੋ ਸਕਦਾ। ਸਮਝ ਆ ਗਈ ਮੈਨੂੰ, ਸੂਰਜ ਦੀ ਕਿਰਨ ਮੇਰੇ ਘਰ ਆ ਸਕਦੀ, ਉਸਦੀ ਰੋਸ਼ਨੀ ਮੇਰੇ ਘਰ ਆ ਸਕਦੀ ਹੈ, ਤੇ ਜੇ ਮੈਂ ਜ਼ਿੱਦ ਕਰਾਂ ਨਹੀਂ, ਇਹ ਸਾਰਾ ਸੂਰਜ ਮੇਰੇ ਘਰ ਆਵੇ, ਮੇਰੇ ਕਮਰੇ ਚ ਮੇਰੇ ਨਾਲ ਬੈਠੇ, ਜ਼ਮੀਨ ਨਾਲੋਂ ਹਜ਼ਾਰਾਂ ਗੁਣਾ ਵੱਡਾ ਇਹ ਸੂਰਜ, ਸਾਰੀ ਧਰਤੀ ਦੇ ਉੱਤੇ ਵੀ ਜਿਸ ਨੂੰ ਥਾਂ ਕੋਈ ਨਹੀਂ, ਤੇਰੇ ਕਮਰੇ ਚ ਥਾਂ ਮਿਲੇਗੀ, ਤੇਰੇ ਕੋਲ ਥਾਂ ਮਿਲੇਗੀ। ਪਰ ਆ ਸਕਦਾ, ਉਹਦੀ ਕਿਰਨ ਆ ਸਕਦੀ ਹੈ, ਉਹਦੀ ਰੋਸ਼ਨੀ ਆ ਸਕਦੀ ਹੈ, ਪਰਮਾਤਮਾ ਦੇ ਗੁਣ ਆ ਸਕਦੇ ਨੇ, ਪਰਮਾਤਮਾ ਦਾ ਆਨੰਦ ਆ ਸਕਦਾ ਹੈ, ਪਰਮਾਤਮਾ ਦੀ ਚੇਤਨਾ ਅੰਦਰ ਪ੍ਰਗਟ ਹੋ ਸਕਦੀ ਹੈ। ਤੂੰ ਸਮਰੱਥ ਵੜਾ ਮੇਰੀ ਮਤ ਥੋਰੀ ਰਾਮ। ਪਰ ਜੇ ਕਿਧਰੇ ਕਿਨਕਾ ਮਾਤਰ ਵੀ ਪ੍ਰਗਟ ਹੋ ਜਾਏ, ਤਾਂ ਪਾਤਸ਼ਾਹ ਕਹਿੰਦੇ ਨੇ, ਕਿਨਕਾ ਏਕ ਜਿਸ ਜੀ ਬਸਾਵੇ, ਤਾਂ ਕਿ ਮਹਿਮਾ ਗਣੀ ਨਾ ਆਵੇ। ਸਾਹਿਬ ਰਹਿਮਤ ਕਰਨ, ਈਸ਼ਵਰ ਤੁਹਾਡੀ ਯਾਦ ਦਾ ਹਿੱਸਾ ਬਣੇ, ਗੁਰੂ ਤੁਹਾਡੀ ਯਾਦ ਦਾ ਹਿੱਸਾ ਬਣੇ, ਪ੍ਰਭੂ ਤੁਹਾਡੀ ਸਮਝ ਦਾ ਹਿੱਸਾ ਬਣੇ, ਤਾਂ ਕਿ ਕੀਤਾ ਹੋਇਆ ਇਹ ਉਦਮ ਉਪਰਾਲਾ ਸਫਲ ਹੋ ਸਕੇ। ਇਤਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ। ਸਾਰਿਆਂ ਦਾ ਵਾਰ ਵਾਰ ਹਾਰਦਿਕ ਤੌਰ ਤੇ ਧੰਨਵਾਦ। ਕੁੱਲ ਚੁਗਦੀ ਸ਼ਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।